ਸਿੰਘਾਂ ਨੇ ਦਰਿਆ ਦੇ ਕੰਢੇ ਤੇ ਵੇਖਿਆ, ਥਾਂ ਥਾਂ ਤੇ ਟੋਏ ਪੁੱਟੇ ਹੋਏ, ਸਤਿਗੁਰਾਂ ਨੂੰ ਦੱਸਿਆ। ਮਹਾਰਾਜ ਜੀ ਕਹਿੰਦੇ, ਉਹ ਖਜ਼ਾਨਾ ਅਸੀਂ ਸਤਲੁਜ ਦਰਿਆ ਦੀ ਭੇਟਾ ਰੱਖ ਦਿੱਤਾ ਹੈ। ਆਉਣ ਵਾਲੇ ਸਮੇਂ ਵਿਚ ਜਦੋਂ ਮੇਰੇ ਖਾਲਸੇ ਪੰਥ ਦਾ ਵਾਧਾ ਹੋਵੇਗਾ, ਉਹ ਸਾਰਾ ਖਜ਼ਾਨਾ ਉਦੋਂ ਤੱਕ ਮੈਂ ਖਾਲਸੇ ਵਾਸਤੇ ਸਤਲੁਜ ਦਰਿਆ ਵਿਚ ਅਮਾਨਤ ਰੱਖ ਦਿੱਤਾ ਹੈ। ਇਹ ਹੁਣ ਹੋਰ ਕਿਸੇ ਨੂੰ ਨਹੀਂ ਮਿਲਣਾ, ਕੇਵਲ ਮੇਰੇ ਖਾਲਸੇ ਨੂੰ ਪ੍ਰਾਪਤ ਹੋਵੇਗਾ। ਇਹ ਕਥਾ ਆਪ ਜੀ ਨੇ ਪਿਛਲੇ ਪ੍ਰਸੰਗ ਵਿਚ ਸਰਵਣ ਕੀਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਕਲਗੀਧਰ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਇੱਕ ਬਿਰ ਦੇਸ਼ ਵਿਦੇਸ਼ ਤੇ ਗਨ ਸੰਗਤ ਚੱਲ ਆਏ।
ਇੱਕ ਵਾਰ ਬਹੁਤ ਸਾਰੀਆਂ ਸੰਗਤਾਂ ਦੇਸਾਂ ਵਿਦੇਸਾਂ ਤੋਂ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਆ ਕੇ ਇਕੱਤਰ ਹੋਈਆਂ ਹਨ।
ਪਰੀ ਰਹੀ ਆਨੰਦਪੁਰ ਕਰ ਦਰਸ਼ਨ ਕੀ ਚਾਏ।
ਆਨੰਦਪੁਰ ਸਾਹਿਬ ਸੰਗਤ ਟਿਕੀ ਰਹੀ, ਸਭ ਦੇ ਮਨ ਵਿਚ ਕਲਗੀਧਰ ਜੀ ਦੇ ਦਰਸ਼ਨਾਂ ਦੀ ਚਾਹਨਾ ਹੈ, ਸਭ ਦੇ ਮਨ ਵਿਚ ਦਰਸ਼ਨ ਪਰਸਨ ਦੀ ਇੱਛਾ ਹੈ।
ਕਰੀ ਮੇਵਰੇ ਸੁਧ ਸਤ ਗੁਰ ਕੋ।
ਜਦੋਂ ਬਹੁਤ ਸਾਰੀ ਸੰਗਤ ਇਕੱਠੀ ਹੋ ਗਈ ਦਰਸ਼ਨ ਕਰਨ ਵਾਸਤੇ ਆਨੰਦਪੁਰ ਸਾਹਿਬ, ਥਾਵਾਂ ਪਰ ਥਾਵਾਂ ਤੇ ਡੇਰੇ ਲੱਗ ਗਏ ਸੰਗਤ ਦੇ, ਤੋ ਮੇਵੜੇ ਸਿੱਖ ਨੇ ਆ ਕੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ, ਬੇਨਤੀ ਕੀਤੀ,
ਸੰਗਤ ਦਰਸ ਮਨੋਰਥ ਹੋਰ ਕੋ,
ਬੇਨਤੀ ਕੀਤੀ, ਆਖਿਆ ਸਤਿਗੁਰੂ ਸੱਚੇ ਪਾਤਸ਼ਾਹ ਸੰਗਤ ਆਈ ਹੈ, ਬੇਅੰਤ ਸੰਗਤ ਆਈ ਹੈ, ਸਾਰੀ ਸੰਗਤ ਦੇ ਮਨ ਵਿਚ ਤੁਹਾਡੇ ਦਰਸ਼ਨ ਕਰਨ ਦਾ ਮਨੋਰਥ ਹੈ, ਸਭ ਦੇ ਮਨ ਵਿਚ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ।
ਕਨੀ ਬਟੋਰਨ ਵਾ ਚੱਲ ਆਏ।
ਬਹੁਤ ਸਾਰੀ ਸੰਗਤ ਆਈ ਹੈ ਇਕੱਠੀ ਹੋ ਕੇ, ਦੇਸਾਂ ਤੋਂ ਵਿਦੇਸ਼ਾਂ ਤੋਂ, ਦੂਰੋਂ ਦਰੇਡਿਓ ਨੇੜੋਂ ਵੀ ਆਈ ਹੈ ਸੰਗਤ, ਦੂਰ ਤੋਂ ਵੀ ਬਹੁਤ ਦੂਰੋਂ ਗੁਰੂ ਦੀਆਂ ਸੰਗਤਾਂ ਚੱਲ ਕੇ ਆਈਆਂ ਨੇ ਆਪ ਜੀ ਦੇ ਦਰਸ਼ਨ ਕਰਨ ਦੀ ਕਾਂਖਾ ਰੱਖ ਕੇ,
ਦਿਵਸ ਬਿਤਾਏ,
ਔਰ ਉਹ ਦਰਸ਼ਨਾਂ ਦੀ ਆਸ ਵਿਚ ਬੈਠੇ ਨੇ। ਉਹਨਾਂ ਨੂੰ ਕਈ ਦਿਨ ਹੋ ਚੁੱਕੇ ਨੇ, ਕਈ ਸਿੱਖ ਤਾਂ ਪਿਛਲੇ ਕਈ ਦਿਨਾਂ ਤੋਂ ਆਏ ਬੈਠੇ ਨੇ, ਪਰ ਉਹਨਾਂ ਨੂੰ ਹਾਲੇ ਤੱਕ ਆਪ ਜੀ ਦੇ ਦਰਸ਼ਨ ਨਹੀਂ ਹੋਏ ਖੁੱਲੇ ਦਰਬਾਰ ਵਿਚ, ਦੀਵਾਨ ਵਿਚ। ਇਸ ਕਰਕੇ ਕਈ ਦਿਨਾਂ ਦੀ ਸੰਗਤ, ਕਈ ਦਿਨਾਂ ਦੇ ਸਿੱਖ ਆਏ ਹੋਏ ਬੈਠੇ ਹਨ।
ਸੁਣ ਕਲਗੀਧਰ ਗਿਰਾ ਉਚਾਰੇ, ਕਹੋ ਪ੍ਰਾਤ ਕੋ ਸਭ ਕਿਚ ਤਿਆਰੇ।
ਮਹਾਰਾਜ ਜੀ, ਆਪ ਜੀ ਕਿਰਪਾ ਕਰਕੇ ਸੰਗਤ ਨੂੰ ਦਰਸ਼ਨ ਦਿਓ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸੇ ਵਕਤ ਸੁਣ ਕੇ ਹੁਕਮ ਕੀਤਾ, ਭਾਈ ਇਸ ਤਰ੍ਹਾਂ ਕਰੋ ਵੀ ਕੱਲ ਸਵੇਰੇ ਤਿਆਰੀ ਕਰੋ, ਦਰਬਾਰ ਸਜਾਓ, ਸੋਹਣੇ ਦੀਵਾਨ ਸਾਡੇ ਜਿਹੜੇ ਨੇ ਉਹ ਸਜਾ ਦਿਓ, ਸੋਹਣਾ ਦਰਬਾਰ ਸਾਡਾ ਸਜਾ ਦਿਓ।
ਬੈਠੇ ਸਭਾ ਸਥਾਨ ਪਿਚਾਰੇ, ਕਹਿ ਦੀ ਜੈ ਜੈ ਕਹਿ ਨਰ ਨਾਰੇ।
ਜਿਤਨੇ ਨਰ ਨਾਰੀਆਂ ਨੇ, ਜਿਤਨੇ ਸਿੱਖ ਆਏ ਹੋਏ ਨੇ ਦਰਸ਼ਨ ਕਰਨ ਵਾਸਤੇ, ਸਭ ਨੂੰ ਕਹਿ ਦਿਓ ਕਿ ਆ ਕੇ ਦੀਵਾਨ ਵਿਚ ਬੈਠ ਜਾਣ, ਕੱਲ ਸਵੇਰੇ ਦੀਵਾਨ ਸਜਾ ਦਿਓ, ਵੱਡੀ ਖੁੱਲੀ ਥਾਂ ਤੇ ਦੀਵਾਨ ਸਜਾ ਦਿਓ, ਜਿੱਥੇ ਸਾਰੀਆਂ ਸੰਗਤਾਂ ਦੇ ਬੈਠਣ ਦਾ ਪ੍ਰਬੰਧ ਹੋ ਸਕੇ, ਬੰਦੋਬਸਤ ਹੋ ਸਕੇ, ਔਰ ਸਭ ਨੂੰ ਕਹਿ ਦੇਣਾ ਕਿ ਸਾਰੀ ਸੰਗਤ ਆ ਕੇ ਸਭਾ ਵਿਚ ਸਮੇਂ ਸਿਰ ਬੈਠ ਜਾਵੇ।
ਸੁਣਤ ਹੁਕਮ ਏਮ ਨਿਸਾ ਬਿਤਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣ ਕੇ ਇਸ ਤਰ੍ਹਾਂ ਮੇਵੜੇ ਸਿੱਖਾਂ ਨੇ ਗੁਰੂ ਹੁਕਮ ਦੀ ਪਾਲਣਾ ਕੀਤੀ, ਰਾਤ ਪਈ ਹੋਈ ਸੀ, ਰਾਤ ਬਤੀਤ ਕੀਤੀ ਹੈ।
ਉੱਠੇ ਪ੍ਰਾਤ ਸੇਵਕ ਸਮਦਾਏ।
ਅਗਲੇ ਦਿਨ ਸਵੇਰੇ ਸੇਵਕ ਉੱਠੇ ਨੇ, ਸੇਵਾਦਾਰ ਉੱਠੇ ਨੇ, ਮੇਵੜੇ ਸਿੱਖ ਉੱਠੇ ਨੇ, ਉੱਠ ਕਰਕੇ ਜਿਵੇਂ ਗੁਰੂ ਸਾਹਿਬ ਦਾ ਹੁਕਮ ਸੀ ਦੀਵਾਨ ਸਜਾਉਣ ਦਾ, ਉਸੇ ਤਰ੍ਹਾਂ ਦੀਵਾਨ ਸਜਾਉਣ ਵਾਸਤੇ ਤਿਆਰੀ ਕਰਨ ਲੱਗੇ।
ਅਨਕ ਬਰਨ ਕੇ ਕਰੇ ਬਿਛੋਨੇ,
ਅਨਕ ਪ੍ਰਕਾਰ ਦੇ ਬੜੇ ਬੜੇ ਸੋਹਣੇ ਬਿਛੋਣੇ ਉਹ ਸਤਿਗੁਰਾਂ ਦੇ ਦਰਬਾਰ ਦੇ ਵਿਚ ਵਿਛਾ ਦਿੱਤੇ ਗਏ। ਬੜੇ ਬੜੇ ਸੋਹਣੇ ਵਿਛਾਉਣੇ ਵਿਛਾਏ ਨੇ, ਗਿਲਮ ਗਲੀਚੇ ਵਿਛਾਏ ਨੇ, ਬਹੁਤ ਸਾਰੀਆਂ ਸੋਹਣੀਆਂ ਵਿਛਾਈਆਂ ਵਿਛਾਈਆਂ ਹਨ।
ਹੇਮ ਪਰਿਆਂ ਕੱਢ ਸਾਇਓ ਲਿਉਨੇ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬੈਠਣ ਵਾਸਤੇ ਸੋਨੇ ਦਾ ਪਲੰਘਾ ਹੈ। ਜਿਹੜੇ ਪਲੰਘੇ ਤੇ ਸੰਗਤ ਵਿਚ ਬੈਠ ਕੇ ਸਤਿਗੁਰੂ ਜੀ ਦਰਸ਼ਨ ਦਿੰਦੇ ਸੀ ਉਹ ਤਖ਼ਤ ਸੋਨੇ ਦਾ ਬਣਿਆ ਹੋਇਆ, ਬੜਾ ਸੁੰਦਰ ਤਖ਼ਤ ਸੀ ਸੋਨੇ ਦਾ ਬਣਿਆ ਹੋਇਆ। ਉਹ ਸੋਨੇ ਦਾ ਤਖ਼ਤ ਲਿਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਬੈਠਣ ਵਾਸਤੇ ਦੀਵਾਨ ਵਿਚ ਸਜਾਇਆ ਹੈ।
ਆਸਤਰਨ ਕੇ ਸਹਿਤ ਸੁਹਾਮਨ
ਤੇ ਬੜਾ ਸੋਹਣਾ ਆਸਤਰਨ ਕਹਿੰਦੇ ਨੇ ਵਿਛਾਣੇ ਨੂੰ, ਬੜੀ ਸੋਹਣੀ ਵਿਛਾਈ ਉਸ ਪਲੰਘੇ ਤੇ ਕੀਤੀ ਹੋਈ ਹੈ, ਬੜਾ ਸੋਹਣਾ ਬਿਸਤਰਾ ਉਸ ਪਲੰਘੇ ਤੇ ਵਿਛਾਇਆ ਹੋਇਆ ਹੈ।
ਸੇਜ ਬੰਦ ਸੁੰਦਰ ਛਬ ਪਾਵਤ
ਸੋਹਣਾ ਸੇਜਾ ਬੰਦ ਲਾਇਆ ਹੋਇਆ, ਬੜੀ ਸੁੰਦਰ ਛਬੀ ਪਾ ਰਿਹਾ, ਸੋਭਾ ਪਾ ਰਿਹਾ।
ਕੱਟ ਸੋ ਕਸ ਨਿਕੰਗ ਸ਼ਮਸ਼ੇਰ
ਤੇ ਉੱਤੇ ਬੜਾ ਸੋਹਣਾ ਚੰਦੋਆ ਤਾਣ ਦਿੱਤਾ ਜਿੱਥੇ ਸਤਿਗੁਰਾਂ ਨੇ ਬੈਠਣਾ ਆ ਕੇ। ਇਧਰ ਕਲਗੀਧਰ ਪਾਤਸ਼ਾਹ ਜੀ ਦੀਵਾਨ ਵਿਚ ਆਉਣ ਤੋਂ ਪਹਿਲਾਂ ਤਿਆਰ ਬਰ ਤਿਆਰ ਹੋਏ ਨੇ। ਮਹਾਰਾਜ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਦੇ ਉੱਤੇ ਗਾਤਰੇ ਸ਼ਮਸ਼ੀਰ ਧਾਰਨ ਕੀਤੀ ਹੈ, ਮੋਢਿਆਂ ਦੇ ਉੱਤੇ ਤੀਰਾਂ ਦਾ ਪੱਥਾ ਧਾਰਨ ਕੀਤਾ ਹੈ।
ਸੇਜ ਬੰਨ ਸੁੰਦਰ ਛਾਪਾ ਕਸੋਂ ਕਸ ਨਿਖੰਗ ਸ਼ਮਸ਼ੇਰ ਤਨ ਕਰ ਗਏ ਬਨੇ ਸ਼ਮਸ਼ੇਰ
ਔਰ ਗਾਤਰੇ ਤੇਗ ਪਾਈ ਹੈ, ਮੋਢਿਆਂ ਤੇ ਤੀਰਾਂ ਦਾ ਪੱਥਾ ਹੈ। ਉਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਪਾਵਨ ਪਵਿੱਤਰ ਦਸਤ ਕਮਲਾਂ ਵਿਚ ਹੱਥਾਂ ਵਿਚ ਕਮਾਨ ਪਕੜੀ, ਕਮਾਨ ਪਕੜ ਕੇ ਸਮ ਸ਼ੇਰ ਸ਼ੇਰ ਸਮ ਹੋ ਗਏ ਨੇ ਸਤਿਗੁਰੂ ਸੱਚੇ ਪਾਤਸ਼ਾਹ। ਸ਼ੇਰ ਸਮ ਬਲਵਾਨ ਬਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਹਨ।
ਆਨ ਬਿਰਾਜੇ ਸਭਾ ਸਥਾਨ ਸਿੰਘ ਪੁੰਜ ਕੋ ਲਗਿਓ ਦੀਵਾਨ
ਸਤਿਗੁਰੂ ਜੀ ਦੀ ਜਿੱਥੇ ਸਭਾ ਲੱਗੀ ਹੈ, ਦੀਵਾਨ ਲੱਗਾ ਹੋਇਆ, ਉਥੇ ਚੱਲ ਕੇ ਸਤਿਗੁਰੂ ਜੀ ਆਏ ਨੇ, ਆ ਕੇ ਦੀਵਾਨ ਵਿਚ ਬੈਠੇ ਨੇ। ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਪੁੰਜ ਮਹਾਰਾਜ ਜੀ ਦੀ ਸਭਾ ਵਿਚ ਬੈਠਾ ਹੈ, ਬਹੁਤ ਸਾਰੇ ਸਿੱਖਾਂ ਦਾ ਸਮੁਦਾਇ ਮਹਾਰਾਜ ਜੀ ਦੀ ਸਭਾ ਵਿਚ ਬੈਠਾ ਹੈ।
ਹੁਮ ਹੁਮਾਏ ਦਰਸ਼ਨ ਕੋ ਪਾਏ
ਹੁਮ ਹੁਮਾ ਕੇ ਸਿੱਖ ਆਉਣ ਲੱਗੇ ਨੇ, ਬੜੇ ਚਾਓ ਨਾਲ ਬੜੇ ਉਮਾਓ ਨਾਲ ਚੱਲ ਕੇ ਆ ਕੇ ਦਰਸ਼ਨ ਕਰਨ ਲੱਗੇ ਹਨ।
ਸਤਿਗੁਰ ਕੀ ਸੁਧ ਸੰਗਤ ਪਾਏ
ਇਧਰ ਸਾਰੀ ਸੰਗਤ ਨੂੰ ਖਬਰ ਪਹੁੰਚ ਗਈ ਕਿ ਕਲਗੀਧਰ ਜੀ ਦੀਵਾਨ ਵਿਚ ਆ ਗਏ ਨੇ ਔਰ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਕਿਰਤਾਰਥ ਕਰ ਰਹੇ ਨੇ।
ਅਨੇਕੇ ਤੋਰਨ ਕੋ ਅਰਪੰਤੇ
ਸੰਗਤ ਆ ਗਈ, ਲੈਣਾ ਲੱਗ ਗਈਆਂ ਸਿੱਖਾਂ ਦੀਆਂ ਦਰਸ਼ਨ ਕਰਨ ਵਾਲਿਆਂ ਦੀਆਂ ਔਰ ਉਹਨਾਂ ਦੇ ਹੱਥਾਂ ਦੇ ਵਿਚ ਬੜੀਆਂ ਬੜੀਆਂ ਸੋਹਣੀਆਂ ਭੇਟਾਵਾਂ ਨੇ। ਮਹਾਰਾਜ ਜੀ ਦੇ ਚਰਨਾਂ ਵਿਚ ਭੇਟ ਕਰਨ ਵਾਸਤੇ ਬੜੇ ਬੜੇ ਸੋਹਣੇ ਪਦਾਰਥ ਗੁਰੂ ਕੇ ਸਿੱਖ ਲੈ ਕੇ ਆਏ ਨੇ। ਕੋਈ ਫਲ ਲੈ ਕੇ ਆਇਆ ਹੈ, ਕੋਈ ਮੇਵੇ ਲੈ ਕੇ ਆਇਆ ਹੈ, ਕੋਈ ਬਸਤਰ ਲੈ ਕੇ ਆਇਆ ਹੈ ਔਰ ਇਸੇ ਤਰ੍ਹਾਂ ਕੋਈ ਮਾਇਆ ਲੈ ਕੇ ਆਇਆ, ਕੋਈ ਸੋਨੇ ਦੇ ਗਹਿਣੇ ਲੈ ਕੇ ਆਇਆ, ਕੋਈ ਚਾਂਦੀ ਦੇ, ਕੋਈ ਹਥਿਆਰ ਲੈ ਕੇ ਆਇਆ, ਕੋਈ ਵਧੀਆ ਵਧੀਆ ਸ਼ਸਤਰ ਲੈ ਕੇ ਆਏ ਨੇ, ਕਈ ਘੋੜੇ ਲੈ ਕੇ ਆਏ ਨੇ। ਏਦਾਂ ਵਧੀਆ ਵਧੀਆ ਜਿਹੜੇ ਸੋਹਣੇ ਸੋਹਣੇ ਸ਼ਸਤਰ ਅਸਤਰ ਨੇ ਜਾਂ ਹੋਰ ਭੇਟਾਵਾਂ ਨੇ ਉਹ ਸੰਗਤ ਲੈ ਕੇ ਆਈ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ।
ਪੰਡਤ ਪਦਿਆਲ ਬਿੰਦ ਪੁਜੰਤੇ
ਆ ਕੇ ਉਹ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਵਿਚ ਭੇਟ ਕਰਦੇ ਨੇ ਔਰ ਬੜੇ ਅਦਬ ਤੇ ਸਤਿਕਾਰ ਨਾਲ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਵੰਦਨਾ ਕਰਦੇ ਨੇ, ਨਮਸਕਾਰ ਕਰਦੇ ਹਨ।
ਬੜੀ ਭੀੜ ਹੋਈ ਗੁਰਤੀਰ
ਸਤਿਗੁਰਾਂ ਦੇ ਦਰਬਾਰ ਵਿਚ ਬੜਾ ਵੱਡਾ ਭਾਰੀ ਇਕੱਠ ਹੋਇਆ, ਬਹੁਤ ਵੱਡੀ ਭੀੜ ਹੋਈ, ਇਕੱਠ ਹੋਇਆ ਸੰਗਤ ਦਾ। ਦੂਰ ਦੂਰ ਤੱਕ ਸੰਗਤਾਂ ਨੇ ਕਹਿੰਦੇ ਇੰਨੀ ਸੰਗਤ ਸਤਿਗੁਰਾਂ ਦੇ ਦਰਬਾਰ ਵਿਚ ਆਈ ਵੀ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਲੱਭਦੀ, ਇੰਨੀ ਸੰਗਤ ਮਹਾਰਾਜ ਜੀ ਦੇ ਚਰਨਾਂ ਵਿਚ ਸਤਿਗੁਰਾਂ ਦੇ ਦਰਬਾਰ ਵਿਚ ਆਈ ਹੈ।
ਰੁੱਤ ਗਰਮੀ ਕੀ ਸੇਵ ਸਰੀਰ
ਗਰਮੀ ਦੀ ਰੁੱਤ ਸੀ, ਗਰਮੀਆਂ ਦੇ ਦਿਨ ਸਨ। ਹੁਣ ਸੁਭਾਵਕ ਹੈ ਜਿੱਥੇ ਇਕੱਠ ਹੁੰਦਾ ਉੱਥੇ ਗਰਮੀ ਹੋਰ ਜ਼ਿਆਦਾ ਵੱਧ ਜਾਂਦੀ ਹੈ। ਸਿੱਖਾਂ ਦੇ ਸਰੀਰ ਪਸੀਨੇ ਨਾਲ ਭਿੱਜੇ ਹੋਏ ਨੇ ਪਰ ਗਰਮੀ ਦੀ ਪਰਵਾਹ ਨਾ ਕਰਦਿਆਂ ਸਭ ਦੇ ਮਨ ਵਿਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਹੈ, ਕੇਵਲ ਸਤਿਗੁਰਾਂ ਦੇ ਦੀਦਾਰ ਕਰਨ ਦੀ ਇੱਛਾ, ਹੋਰ ਕੋਈ ਕਾਂਖਾ ਨਹੀਂ ਸਿੱਖਾਂ ਦੇ ਮਨਾਂ ਵਿਚ। ਕਹਿੰਦੇ ਇਸ ਤਰ੍ਹਾਂ ਗਰਮੀ ਦੀ ਰੁੱਤ ਕਰਕੇ ਸਭ ਦੇ ਸਰੀਰ ਉੱਤੇ ਸਵੇਦ ਨਾਮ ਪਸੀਨੇ ਦਾ ਹੈ, ਸਰੀਰ ਦੇ ਉੱਤੇ ਕਹਿੰਦੇ ਪਸੀਨਾ ਚੱਲ ਰਿਹਾ।
ਸਿੱਖਣ ਦਿਸਦੇ ਹੋਏ ਅਰਦਾਸ
ਸਿੱਖਾਂ ਵੱਲੋਂ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ। ਮਹਾਰਾਜ ਜੀ ਦੇ ਚਰਨਾਂ ਵਿਚ ਸਿੱਖਾਂ ਵੱਲੋਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ।
ਕਲਗੀਧਰਪੁਰ ਮੈਂ ਔਰ ਆਸ,
ਕਲਗੀਧਰ ਜੀ ਸਭ ਦੀਆਂ ਆਸਾਂ ਪੂਰਨ ਕਰ ਰਹੇ ਨੇ। ਜਿਹੋ ਜਿਹੋ ਜੀ ਕੋਈ ਕਾਮਨਾ ਲੈ ਕੇ ਆਉਂਦਾ ਹੈ, ਉਹਨਾਂ ਦੀਆਂ ਕਾਮਨਾਵਾਂ ਸਤਿਗੁਰੂ ਜੀ ਪੂਰੀਆਂ ਕਰਦੇ ਹਨ।
ਕਿਉਂ ਦੁਸ਼ਮਣ ਜੀ ਹਜ਼ਾਰੋਂ ਖੜੇ,
ਚਾਰੇ ਪਾਸੇ ਹੱਥ ਬੰਨ ਕੇ ਹਜ਼ਾਰਾਂ ਦੀ ਗਿਣਤੀ ਚ ਸਿੱਖ ਖੜੇ ਨੇ। ਬੰਨ ਕੇ ਨਾ ਹੱਥ ਜੋੜ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਚਾਰੇ ਪਾਸੇ ਖਲੋਤੇ ਔਰ ਗਿਣਤੀ ਕੋਈ ਨੀ ਕਹਿੰਦੇ, ਹਜ਼ਾਰਾਂ ਦੀ ਗਿਣਤੀ ਚ ਸਿੱਖ ਨੇ ਜਿਹੜੇ ਬੜੇ ਅਦਬ ਤੇ ਸਤਿਕਾਰ ਨਾਲ ਖਲੋਤੇ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਨੇ।
ਲਰੀ ਦੋਦ ਬਰ ਬਿਜਨਾ ਫਿਰੇ,
ਸਤਿਗੁਰਾਂ ਦੇ ਸੀਸ ਉੱਤੇ ਬੜਾ ਸੋਹਣਾ ਜ਼ਰੀ ਦੋਰ ਬਿਜਨਾ ਕਹਿੰਦੇ ਨੇ ਪੱਖੇ ਨੂੰ, ਜਿਹਦੇ ਤੇ ਜ਼ਰੀ ਦੀ ਕਢਾਈ ਕੱਢੀ ਹੋਈ ਹੈ, ਬੜਾ ਕੀਮਤੀ ਪੱਖਾ ਹੈ। ਉਹ ਪੱਖਾ ਮਹਾਰਾਜ ਜੀ ਨੂੰ ਚੱਲਿਆ ਜਾ ਰਿਹਾ, ਕਿਉਂਕਿ ਗਰਮੀ ਦੀ ਰੁੱਤ ਹੈ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਪੱਖਾ ਚੱਲਿਆ ਜਾ ਰਿਹਾ, ਸੇਵਾਦਾਰ ਪੱਖਾ ਚੱਲ ਰਹੇ ਨੇ, ਚਵਰ ਬਰਦਾਰ ਮਹਾਰਾਜ ਜੀ ਦੇ ਸੀਸ ਤੇ ਚਵਰ ਚੁਲਾ ਰਹੇ ਨੇ।
ਚਮਰ ਚਾਰੂ ਚੱਲ ਚੱਲ ਫੇਰੇ,
ਔਰ ਬੜਾ ਸੋਹਣਾ ਚਵਰ ਸਤਿਗੁਰੂ ਜੀ ਦੇ ਸੀਸ ਉੱਤੇ ਝੁਲਦਾ, ਬੜਾ ਸੁੰਦਰ ਚਵਰ ਮਹਾਰਾਜ ਜੀ ਦੇ ਸੀਸ ਉੱਤੇ ਸੇਵਾਦਾਰ ਚਲਾਉਂਦੇ ਹਨ।
ਪ੍ਰੇਮੀ ਜਾਣ ਕੇ ਮਨ ਗੁਰ ਚੋਰੈ,
ਔਰ ਜਿਹੜੇ ਸਤਿਗੁਰਾਂ ਦੇ ਪ੍ਰੇਮੀ ਗਣ ਨੇ ਉਹਨਾਂ ਦਾ ਮਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਕਰਸ਼ਿਤ ਕਰਕੇ ਚੁਰਾ ਲੈਂਦੇ ਹਨ। ਚੁਰਾ ਲੈਣ ਦਾ ਮਤਲਬ ਹੁੰਦਾ ਵੀ ਚੋਰੀ ਕਰ ਲੈਂਦੇ ਨੇ, ਮਨ ਹਾਰ ਲੈਂਦੇ ਨੇ। ਏਦਾਂ ਸਤਿਗੁਰਾਂ ਦਾ ਸੋਹਣਾ ਸਰੂਪ ਹੈ ਵੀ ਜਿਹਦੇ ਵੱਲ ਵੇਖਦੇ ਨੇ ਮਨ ਹੀ ਹਾਰ ਲੈਂਦੇ ਨੇ। ਮਨੋਹਰ ਸਤਿਗੁਰਾਂ ਦੇ ਬੇਅੰਤ ਨਾਵਾਂ ਵਿਚੋਂ ਸਤਿਗੁਰਾਂ ਦਾ ਇਕ ਨਾਮ ਹੈ ਮਨੋਹਰ, ਮਨ ਨੂੰ ਹਰ ਲੈਣ ਵਾਲੇ। ਮੋਹਨ ਵੀ ਕਹਿੰਦੇ ਨੇ, ਗੁਰਬਾਣੀ ਵਿਚ ਵੀ ਮੋਹਨ ਸ਼ਬਦ ਵਰਤਿਆ ਨਾ ਪਰਮੇਸ਼ਰ ਲਈ, ਮੋਹਨ ਕਹਿੰਦੇ ਨੇ ਜਿਹੜਾ ਮੋਹ ਲੈਂਦਾ ਹੈ, ਜਿਹੜਾ ਮਨ ਹਰ ਲੈਂਦਾ ਹੈ। ਸਤਿਗੁਰੂ ਜੀ ਇਹ ਵੇਖਣ ਵਾਲੇ ਸਿੱਖਾਂ ਦੇ ਮਨਾਂ ਨੂੰ ਹਰ ਲੈਂਦੇ ਨੇ, ਮਨਾਂ ਨੂੰ ਚੁਰਾ ਲੈਂਦੇ ਹਨ।
ਕਰਤ ਖੁਸ਼ੀ ਸਿੱਖਣ ਪਰ ਭੂਰੇ,
ਆਪਣੇ ਸਿੱਖਾਂ ਤੇ ਬੜੀ ਖੁਸ਼ੀ ਕਰ ਰਹੇ, ਬੜੀਆਂ ਖੁਸ਼ੀਆਂ ਸਤਿਗੁਰੂ ਜੀ ਸਿੱਖਾਂ ਨੂੰ ਵੰਡ ਰਹੇ ਨੇ।
ਜਿਸ ਤੇ ਸਕਲ ਕਾਮਨਾ ਪੂਰੇ,
ਜਿਸ ਨਾਲ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਹੋ ਰਹੀਆਂ ਨੇ, ਸਭ ਦੀਆਂ ਇੱਛਾਵਾਂ ਪੂਰੀਆਂ ਹੋ ਰਹੀਆਂ ਨੇ।
ਜਿਸ ਜਿਨੇ ਇੱਕ ਫਕੀਰ ਮੰਦਾਰੇ, ਆਯੋ ਬਲ ਤੇ ਪੀਰ ਮਜਾਰੇ।
ਪਾਤਸ਼ਾਹ ਜੀ ਉਸੇ ਸਮੇਂ ਸੰਗਤ ਦੇ ਇਕੱਠ ਵਿਚ ਇੱਕ ਫਕੀਰ ਹੈ ਮੁਸਲਮਾਨ, ਇਹ ਫਕੀਰ ਮੰਦਾਰੀ ਫਕੀਰ ਇਸ ਨੂੰ ਲਿਖਿਆ, ਔਰ ਕਈਆਂ ਨੇ ਸੈਯਦ ਮੁਈਉਦੀਨ ਨਾਂ ਕਰਕੇ ਵੀ ਇਹਦਾ ਨਾਂ ਲਿਖਿਆ ਹੈ, ਜੋ ਕਲੋਜ ਵਿਚ ਹੋਇਆ ਇਹਦੀ ਸੰਪਰਦਾ ਹੈ ਫਕੀਰ ਦੀ ਮੰਦਾਰੀ। ਉਥੋਂ ਦਾ ਇੱਕ ਇਹ ਫਕੀਰ ਹੈ ਮੁਸਲਮਾਨ, ਇਹ ਚੱਲ ਕੇ ਸਤਿਗੁਰੂ ਜੀ ਦੇ ਚਰਨਾਂ, ਭੀੜ ਬਹੁਤ ਜ਼ਿਆਦਾ ਸੀ, ਇਕੱਠ ਬਹੁਤ ਜ਼ਿਆਦਾ ਸੀ, ਇਕੱਠ ਨੂੰ ਚੀਰਦਾ ਹੋਇਆ ਬੜੇ ਬਲ ਨਾਲ ਤੇ ਭੀੜ ਦੇ ਵਿਚੋਂ ਲੰਘਦਾ ਹੋਇਆ ਬੜੀ ਮੁਸ਼ਕਲ ਦੇ ਨਾਲ ਸਤਿਗੁਰਾਂ ਦਾ ਮਹਾਰਾਜ ਜੀ ਤੱਕ ਪਹੁੰਚਿਆ ਹੈ।
ਬਿਸਦ ਬ੍ਰਿੰਦਲੇ ਫੂਲਨ ਮੰਜੁਲ,
ਹੱਥਾਂ ਵਿਚ ਸਫੇਦ ਰੰਗ ਦੇ ਫੁੱਲ ਫੜੇ ਹੋਏ ਨੇ, ਬੁੱਕ ਭਰੀ ਹੋਈ ਹੈ, ਚਿੱਟੇ ਰੰਗ ਦੇ ਫੁੱਲ ਨੇ ਸਫੇਦ। ਬਿਸਦ ਦਾ ਮਤਲਬ ਹੁੰਦਾ ਚਿੱਟੇ, ਚਿੱਟੇ ਰੰਗ ਦੇ ਬਹੁਤ ਸਾਰੇ ਫੁੱਲ ਇਹਨੇ ਆਪਣੇ ਹੱਥਾਂ ਵਿਚ ਪਕੜੇ ਹੋਏ ਮਹਾਰਾਜ ਜੀ ਨੂੰ ਭੇਟਾ ਕਰਨ ਵਾਸਤੇ।
ਪਰ ਕਰ ਦੋਨੋਂ ਕਰਕੇ ਅੰਜਲ,
ਹੱਥਾਂ ਦੇ ਵਿਚ ਫੁੱਲ ਫੜੇ ਹੋਏ ਨੇ, ਬੁੱਕ ਭਰੀ ਹੋਈ ਹੈ ਫੁੱਲਾਂ ਦੇ ਨਾਲ, ਤੇ ਦੋਹਾਂ ਹੱਥਾਂ ਦੇ ਵਿਚ ਫੁੱਲ ਪਕੜੇ ਹੋਏ, ਬੁੱਕ ਭਰੀ ਹੋਈ ਹੈ ਤੇ ਚੱਲ ਕੇ ਆਇਆ ਹੈ।
ਪਹੁੰਚਿਓ ਸ੍ਰੀ ਸਤਿਗੁਰੂ ਹਜੂਰ,
ਸਤਿਗੁਰੂ ਜੀ ਦੇ ਹਜੂਰ ਮਹਾਰਾਜ ਜੀ ਕਲਗੀਧਰ ਜੀ ਦੇ ਦਰਬਾਰ ਵਿਚ ਮਹਾਰਾਜ ਜੀ ਦੇ ਨੇੜੇ, ਸਤਿਗੁਰਾਂ ਦੇ ਸਨਮੁਖ ਚੱਲ ਕੇ। ਭੀੜ ਜ਼ਿਆਦਾ ਸੀ, ਬਹੁਤ ਔਖਾ ਉਸ ਭੀੜ ਦੇ ਵਿਚੋਂ ਨਿਕਲ ਕੇ ਬੜੇ ਬਲ ਦੇ ਨਾਲ ਚੱਲ ਕੇ ਸਤਿਗੁਰਾਂ ਕੋਲ ਆਇਆ ਹੈ।
ਚਲੈ ਸਵੇਦ ਇਨ ਕਾਇਆ ਪੂਰ,
ਔਰ ਇੰਨਾ ਜ਼ਿਆਦਾ ਜ਼ੋਰ ਲੱਗਾ ਇੱਕ ਗਰਮੀ ਦੇ ਦਿਨ ਨੇ, ਤੇ ਕਹਿੰਦੇ ਵੀ ਕਾਇਆ ਵਿਚੋਂ ਸਰੀਰ ਚੋਂ ਪਸੀਨਾ ਵਹਿ ਰਿਹਾ, ਫਕੀਰ ਦੇ ਸਰੀਰ ਪਸੀਨੇ ਨਾਲ ਭਿੱਜਾ ਹੋਇਆ ਔਰ ਬੜਾ ਉਤਾਵਲਾ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਪਸੀਨੇ ਨਾਲ ਸਾਰਾ ਸਰੀਰ ਭਿੱਜਾ ਹੋਇਆ, ਕੱਪੜੇ ਸਰੀਰ ਦੇ ਪਸੀਨੇ ਨਾਲ ਭਿੱਜੇ ਹੋਏ ਨੇ।
ਨਗਨ ਅੰਗ ਤੇ ਦੂਰਤ ਆਯੋ,
ਔਰ ਸਰੀਰ ਤੇ ਕੋਈ ਬਹੁਤੇ ਵਸਤਰ ਨੀ ਇਹਨੇ ਧਾਰਨ ਕੀਤੇ ਹੋਏ, ਤੇੜ ਕੇਵਲ ਇਕ ਲੰਗੋਟ ਆਦਿਕ ਧਾਰਨ ਕੀਤਾ ਹੋਇਆ। ਤੋ ਇਸ ਪ੍ਰਕਾਰ ਦੇ ਨਾਲ ਨਗਨ ਅੰਗ ਕਰਕੇ ਸਰੀਰ ਤੋਂ ਮਹਾਰਾਜ ਜੀ ਦੇ ਕੋਲ ਦੌੜਿਆ ਆਇਆ ਹੈ।
ਬੜੀ ਭੀੜ ਚੀਰਤ ਨਿਕਸਾਯੋ,
ਬੜੀ ਜ਼ਿਆਦਾ ਭੀੜ ਸੀ ਸੰਗਤ ਦੀ, ਸੰਗਤ ਦੀ ਭੀੜ ਨੂੰ ਚੀਰਦਾ ਹੋਇਆ ਵਿਚੋਂ ਨਿਕਲ ਕੇ ਆਇਆ ਹੈ।
ਫੁੱਲ ਗੁਲਾਬ ਚੰਬੇਲੀ ਕੇਰੇ ਤਰੀ ਪੇਟ ਸਤਿਗੁਰੂ ਅਗੇਰੇ।
ਗੁਲਾਬ ਦੇ ਫੁੱਲ ਤੇ ਚਿੱਟੇ ਰੰਗ ਦੇ ਫੁੱਲ ਚੰਬੇਲੀ ਦੇ ਉਹ ਇਹਦੇ ਹੱਥਾਂ ਦੇ ਵਿਚ ਫੜੇ ਹੋਏ ਸਤਿਗੁਰੂ ਜੀ ਦੇ ਕੋਲ ਆਇਆ ਤੇ ਮਹਾਰਾਜ ਜੀ ਦੇ ਚਰਨਾਂ ਚ ਇਹਨੇ ਉਹ ਫੁੱਲ ਭੇਟ ਕੀਤੇ। ਸਤਿਗੁਰਾਂ ਦੇ ਅੱਗੇ ਉਹ ਪੁਸ਼ਪ ਜਿਹੜੇ ਸਨ, ਫੁੱਲ ਜਿਹੜੇ ਸਨ, ਉਹ ਭੇਟਾ ਵਜੋਂ ਮਹਾਰਾਜ ਜੀ ਦੇ ਅੱਗੇ ਰੱਖੇ ਹਨ।
ਬੰਧਨ ਕਰ ਜਬ ਠਾਂਡੋ ਹੋਇਓ,
ਹੱਥ ਬੰਨ ਕੇ ਜੋੜ ਕੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖਲੋਤਾ,
ਸਵੇਦ ਸਨੇ ਕਲਗੀ ਧਰ ਜੋਇਓ,
ਕਲਗੀ ਧਰ ਨੇ ਵੇਖਿਆ ਕਿ ਫਕੀਰ ਹੈ ਮੁਸਲਮਾਨ, ਸਰੀਰ ਪਸੀਨੇ ਨਾਲ ਭਿੱਜਾ ਹੋਇਆ, ਸਰੀਰ ਸਾਰਾ ਪਸੀਨੇ ਨਾਲ ਭਿੱਜਾ ਹੋਇਆ, ਬੜਾ ਉਤਾਵੜਾ ਹੋਇਆ ਹੋਇਆ, ਸਾਡੇ ਦਰਸ਼ਨ ਕਰਨ ਵਾਸਤੇ ਆਇਆ ਹੈ, ਮੁਸਲਮਾਨ ਫਕੀਰ ਜਾਪਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਾ ਤਨ ਵੀ ਪਸੀਨੇ ਨਾਲ ਭਿੱਜਾ ਹੋਇਆ ਵੇਖਿਆ।
ਸ੍ਰੀ ਮੁਖ ਤੇ ਬੋਲੇ ਅਵਲੋਕ, ਸਾਈ ਵਾਲੇ ਸਾਹਿਬ ਲੋਕ।
ਵੱਲ ਵੇਖ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ, ਮਹਾਰਾਜ ਜੀ ਕਹਿੰਦੇ ਹਾਂ ਸਾਈ ਵਾਲੇ ਭਲੇ ਲੋਕ, ਸਾਈ ਵਾਲੇ ਮਹਾਰਾਜ ਜੀ ਨੇ ਕਹਿ ਕੇ ਬੁਲਾਇਆ ਇਹਨੂੰ। ਇਹ ਮੰਦਾਰੀ ਫਕੀਰ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਸਾਈ ਵਾਲਾ ਕਿਹਾ ਵੀ ਤੂੰ ਸਾਈ ਵਾਲਾ ਹੈ, ਤੂੰ ਨਿਰ ਸਾਈ ਨਹੀਂ ਹੈ, ਤੇਰਾ ਕੋਈ ਸਾਈ, ਤੇਰਾ ਕੋਈ ਗੁਰੂ ਪੀਰ ਹੈ ਜਿਸ ਦਾ ਤੂੰ ਚੇਲਾ। ਮਹਾਰਾਜ ਕਹਿੰਦੇ ਹਾਂ ਸਾਈ ਵਾਲੇ ਸਾਹਿਬ ਲੋਕ, ਕਿਵੇਂ ਚੱਲ ਕੇ ਆਇਆ ਹੈ,
ਇਤੋਂ ਕਸ਼ਟ ਕਿਉਂ ਤਨ ਕੋ ਦਿਨੋ,
ਆਪਣੇ ਇਸ ਸਰੀਰ ਨੂੰ ਇੰਨਾ ਕਸ਼ਟ ਕਿਉਂ ਦਿੱਤਾ, ਆਪਣੇ ਇਸ ਤਨ ਨੂੰ ਇੰਨਾ ਕਸ਼ਟ ਦਿੱਤਾ ਵੀ ਬੜੀ ਘਾਲਣਾ ਘਾਲੀ, ਏਦਾਂ ਭੀੜ ਦੇ ਵਿਚੋਂ ਨਿਕਲ ਕੇ ਬੜੀ ਮੁਸ਼ਕਲ ਨਾਲ ਸਾਡੇ ਤੱਕ ਪਹੁੰਚਿਆ, ਆਪਣੇ ਇਸ ਤਨ ਨੂੰ ਆਪਣੇ ਇਸ ਸਰੀਰ ਨੂੰ ਤੂੰ ਇੰਨਾ ਭਾਰੀ ਕਸ਼ਟ ਕਿਉਂ ਦਿੱਤਾ ਹੈ।
ਲਿਆਵਨ ਫੁੱਲ ਜਤਨ ਬੋ ਕਿਨੋ,
ਫੁੱਲ ਲਿਆ ਕੇ ਸਾਨੂੰ ਭੇਟਾ ਕਰਨ ਵਾਸਤੇ ਤੂੰ ਇੰਨਾ ਭਾਰੀ ਯਤਨ ਕੀਤਾ, ਇੰਨਾ ਕਸ਼ਟ ਕਿਉਂ ਕਰਨਾ ਸੀ। ਹੇ ਸਾਈ ਲੋਕ, ਹੇ ਫਕੀਰ ਸਾਈ, ਇੰਨਾ ਜ਼ਿਆਦਾ ਤੂੰ ਭਲਾ ਆਪਣੇ ਸਰੀਰ ਨੂੰ ਕਸ਼ਟ ਕਿਉਂ ਦੇਣਾ ਸੀ, ਇਹ ਫੁੱਲ ਲਿਆਉਣ ਦੀ ਤੈਨੂੰ ਕੀ ਲੋੜ ਸੀ।
ਦਰਸ਼ਨ ਤੁਮ ਸਭ ਸੰਤਨ ਕੇਰਾ, ਪ੍ਰੀਤ ਹੈ ਸੁਹਮ ਨੇਰਾ।
ਜੀ ਕਹਿੰਦੇ ਤੁਹਾਡੇ ਜੈਸੇ ਸੰਤ ਮਹਾਂਪੁਰਖਾਂ ਦੇ ਦਰਸ਼ਨ ਕਰਨੇ ਇਹੀ ਸਾਡੇ ਵਾਸਤੇ ਭੇਟ ਹੈ, ਸਾਨੂੰ ਹੋਰ ਇਹਨਾਂ ਫੁੱਲਾਂ ਦੀ ਜਾਂ ਹੋਰ ਕਿਸੇ ਭੇਟਾ ਦੀ ਕੀ ਲੋੜ ਸੀ ਫਕੀਰ ਜੀ ਲਿਆਉਣ ਦੀ, ਤੁਸੀਂ ਇੰਨੀ ਖੇਚੜਾ ਕੀਤੀ, ਇੰਨਾ ਕਸ਼ਟ ਕੀਤਾ, ਤੁਹਾਡੇ ਜੈਸੇ ਸੰਤਾਂ ਦੇ ਤਾਂ ਦਰਸ਼ਨ ਹੀ ਬਹੁਤ ਹੁੰਦੇ ਨੇ, ਕਿ ਤੁਸੀਂ ਜੈਸੇ ਮਹਾਂਪੁਰਖ ਮਹਾਤਮਾ ਸੰਤ ਆ ਜਾਣ, ਤੁਹਾਡੇ ਦਰਸ਼ਨ ਹੀ ਸਾਡੀ ਵੱਡੀ ਭੇਟਾ ਹੈ।
ਇੱਕ ਜਾਣਿਓ ਤਬ ਭੇਦ ਨਾ ਕੋਈ,
ਹਾਂ ਤੁਸੀਂ ਇੱਕ ਨੂੰ ਜਾਣ ਲਿਆ, ਇੱਕ ਆਤਮ ਸਰੂਪ ਦੇ ਅਵਸਥਾ ਨੂੰ ਜਾਣ ਲਿਆ ਜਿਸ ਵਿਚ ਕੋਈ ਕਿਸੇ ਪ੍ਰਕਾਰ ਦਾ ਹੁਣ ਭੇਦ ਨਹੀਂ ਹੈ।
ਦੁਬਦਾ ਜਿਸ ਔਰ ਮਨ ਦੋਏ,
ਜਿਹੜੇ ਇੱਕ ਨੂੰ ਮੰਨ ਲੈਂਦੇ ਨੇ ਉਹਦੇ ਅੰਦਰ ਭੇਦਵਾਦੀ ਦ੍ਰਿਸ਼ਟੀ ਨਹੀਂ ਰਹਿੰਦੀ, ਜਿਹਦੇ ਅੰਦਰ ਦੁਬਦਾ ਹੁੰਦੀ ਹੈ, ਦਵੈਸ਼ ਹੁੰਦੀ ਹੈ, ਉਹ ਦੋ ਨੂੰ ਮੰਨਦਾ ਹੈ, ਉਹ ਦੋਹਾਂ ਦਾ ਮਨਨ ਕਰਦਾ, ਜਿਹਦੇ ਅੰਦਰ ਦੁਬਦਾ ਤੇ ਦਵੈਸ਼ ਹੁੰਦੀ ਹੈ।
ਹਿਰਦੇ ਆਨੰਦ ਫਕੀਰ ਮੰਦਾਰੇ, ਇਸ ਉਤਰ ਕੇ ਚਤੁਰ ਉਚਾਰੇ।
ਉਸ ਵੇਲੇ ਉਹ ਮੰਦਾਰੀ ਫਕੀਰ ਬੜਾ ਆਨੰਦਿਤ ਹੋਇਆ ਮਹਾਰਾਜ ਜੀ ਦੇ ਬਚਨ ਸੁਣ ਕੇ, ਕਿ ਸਤਿਗੁਰੂ ਜੀ ਨੇ ਮੇਰੇ ਪ੍ਰਤੀ ਬਚਨ ਕੀਤੇ ਨੇ, ਮੇਰੇ ਨਾਲ ਬਚਨ ਕੀਤੇ ਨੇ। ਬੜਾ ਖੁਸ਼ ਹੋਇਆ ਉਹ ਮੰਦਾਰੀ ਫਕੀਰ, ਤੇ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਤਰ ਵਾਸਤੇ ਜਵਾਬ ਵਾਸਤੇ ਬੋਲਿਆ, ਕਹਿਣ ਲੱਗਾ,
ਦਸਤ ਜੋ ਖਾਲੇ ਰੋਸੋ ਸਿਆ।
ਕਹਿਣ ਲੱਗਾ ਜੀ ਹੱਥ ਖਾਲੀ ਹੋਣੇ ਉਹ ਇਸ ਤਰ੍ਹਾਂ ਹਨ ਜਿਵੇਂ ਕਾਲੀ ਰੂਹ ਹੋਣੀ। ਕਿਸੇ ਦੀ ਰੂਹ ਕਾਲੀ ਹੋ ਜਾਣੀ, ਉਹਦਾ ਮਤਲਬ ਹੈ ਇਹਦੇ ਹੱਥ ਖਾਲੀ ਹਨ। ਖਾਲੀ ਹੱਥ ਨਹੀਂ ਆਉਣਾ ਚਾਹੀਦਾ। ਮਹਾਰਾਜ ਆਪ ਜੈਸੇ ਮਹਾਂਪੁਰਖਾਂ ਫਕੀਰਾਂ ਦੇ ਗੁਰੂ ਪੀਰਾਂ ਦੇ ਦਰਸ਼ਨ ਕਰਨ ਵਾਸਤੇ ਆਈਏ ਕੋਈ ਭੇਟਾ ਲੈ ਕੇ ਤਾਂ ਆਉਣਾ ਚਾਹੀਦਾ ਨਾ। ਖਾਲੀ ਹੱਥ ਆਉਣਾ ਉਹਦਾ ਹੈ ਜਿਸ ਦੀ ਆਤਮਾ ਕਾਲੀ ਹੋ ਗਈ ਹੈ, ਜਿਸ ਦੀ ਰੂਹ ਕਾਲੀ ਹੋ ਗਈ ਹੈ।
ਦਸਤਰੋ ਆਮਦ ਵੇ ਪਰਵਾਹ,
ਜਿਹਦੇ ਹੱਥਾਂ ਦੇ ਵਿੱਚ ਆਮਦਨ ਹੁੰਦੀ ਹੈ ਉਹ ਵੇ ਪਰਵਾਹ ਹੁੰਦਾ ਹੈ, ਉਦੋਂ ਕਿਸੇ ਦੀ ਪਰਵਾਹ ਨਹੀਂ ਹੁੰਦੀ। ਜਿਹਦੇ ਹੱਥਾਂ ਵਿੱਚ ਆਮਦ ਹੋਵੇ, ਆਮਦਨ ਹੋਵੇ, ਉਹਨੂੰ ਕਿਸੇ ਵੀ ਪ੍ਰਕਾਰ ਦੀ ਕਿਸੇ ਦੀ ਕੋਈ ਪਰਵਾਹ ਨਹੀਂ ਹੁੰਦੀ, ਵੇ ਪਰਵਾਹ ਹੁੰਦਾ ਹੈ।
ਆਵਾਜ਼ ਖਾਲੇ ਜਾਨ ਬੇਪੀਰ,
ਫਿਰ ਜਿਹੜਾ ਬੇਪੀਰਾ ਹੈ, ਜਿਹਦਾ ਕੋਈ ਪੀਰ ਨਾ ਹੋਵੇ, ਉਹਦੀ ਜਿਹੜੀ ਆਵਾਜ਼ ਹੈ ਉਹ ਸੰਸਾਰ ਦੇ ਵਿੱਚ ਜਹਾਨ ਦੇ ਵਿੱਚ ਖਾਲੀ ਹੁੰਦੀ ਹੈ। ਉਸੇ ਦੀ ਆਵਾਜ਼ ਸੰਸਾਰ ਦੇ ਵਿੱਚ ਸਤਿਕਾਰੀ ਜਾਂਦੀ ਹੈ ਜਿਹੜਾ ਪੀਰ ਵਾਲਾ ਹੋਵੇ, ਜਿਹੜਾ ਗੁਰੂ ਪੀਰ ਹੋਵੇ। ਜਿਹੜਾ ਬੇਪੀਰਾ ਹੋਵੇ, ਜਿਹਦਾ ਕੋਈ ਗੁਰੂ ਪੀਰ ਨਹੀਂ, ਉਹਦੀ ਆਵਾਜ਼ ਤਾਂ ਇਸ ਜਹਾਨ ਵਿੱਚ ਖਾਲੀ ਮੰਨੀ ਜਾਂਦੀ ਹੈ। ਉਹਦੀ ਆਵਾਜ਼, ਉਹਦੇ ਬੋਲੇ ਹੋਏ ਬੋਲ ਸਮਾਜ ਵਿੱਚ ਸਤਿਕਾਰੇ ਨਹੀਂ ਜਾਂਦੇ। ਤੇ ਖਾਲਸਾ ਜੀ, ਜਿਹੜੇ ਗੁਰੂ ਪੀਰਾਂ ਵਾਲੇ ਮਹਾਂਪੁਰਖ ਹੁੰਦੇ ਨੇ, ਜਿਨ੍ਹਾਂ ਦਾ ਗੁਰੂ ਪੀਰ ਹੋਵੇ, ਉਹਨਾਂ ਦੇ ਬੋਲੇ ਹੋਏ ਬੋਲਾਂ ਨੂੰ ਤਾਂ ਦੁਨੀਆਂ ਅਭਿਆਸ ਕਰਕੇ ਬਾਣੀ ਰੂਪ ਵਜੋਂ ਪੜ੍ਹਦੀ ਹੈ। ਭਗਤ ਕਬੀਰ ਜੀ ਦੇ ਬਚਨ, 15 ਭਗਤਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ ਨਾ, ਉਹ ਗੁਰੂ ਪੀਰ ਵਾਲੇ ਸਨ ਸਾਰੇ ਭਗਤ, ਤੇ ਉਹਨਾਂ ਦੇ ਬੋਲੇ ਹੋਏ ਬੋਲਾਂ ਦਾ ਅਸੀਂ ਅਭਿਆਸ ਕਰਦੇ ਹਾਂ, ਕਿੰਨਾ ਸਤਿਕਾਰ ਕਰਦੇ ਹਾਂ, ਗੁਰੂ ਬਾਣੀ ਦੇ ਤੁੱਲ ਜਾਣ ਕੇ ਉਹਨਾਂ ਨੂੰ ਨਮਸਕਾਰ ਕਰਦੇ ਹਾਂ, ਔਰ ਉਨਾ ਹੀ ਸਤਿਕਾਰ ਉਸ ਬਾਣੀ ਦਾ ਕਰਦੇ ਹਾਂ ਜਿੰਨਾ ਸਤਿਕਾਰ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਕਰਦੇ ਹਾਂ। ਔਰ ਜਿਹੜੇ ਬੇਪੀਰੇ ਲੋਕ ਹੁੰਦੇ ਨੇ, ਜਿਨ੍ਹਾਂ ਦਾ ਕੋਈ ਪੀਰ ਨਹੀਂ ਹੁੰਦਾ, ਗੁਰੂ ਨਹੀਂ ਹੁੰਦਾ, ਨਗੁਰੇ ਹੁੰਦੇ ਨੇ, ਉਹ ਜੋ ਮਰਜ਼ੀ ਭਾਵੇਂ ਬੜੀਆਂ ਬੜੀਆਂ ਗੂੜ ਸਿਧਾਂਤ ਦੀਆਂ ਗੱਲਾਂ ਕਹਿਣ, ਬੜੀਆਂ ਬੜੀਆਂ ਡੂੰਘੀਆਂ ਗੱਲਾਂ ਆਪਣੇ ਮੂੰਹੋਂ ਕਹਿਣ, ਉਹਨਾਂ ਦੀਆਂ ਗੱਲਾਂ ਕੋਈ ਸੰਸਾਰ ਦੇ ਵਿੱਚ ਕਹੀਆਂ ਹੋਈਆਂ ਮਾਇਨੇ ਨਹੀਂ ਰੱਖਦੀਆਂ। ਕੋਈ ਉਹਨਾਂ ਦਾ ਸਤਿਕਾਰ ਨਹੀਂ ਕਰਦਾ, ਕੋਈ ਉਹਨਾਂ ਦਾ ਆਦਰ ਨਹੀਂ ਕਰਦਾ ਭਾਵੇਂ, ਹਾਲਾਂਕਿ ਬੜਾ ਬੜਾ ਕੁਝ ਉਹਨਾਂ ਵੱਲੋਂ ਵੀ ਕਿਹਾ ਗਿਆ। ਜਿਹੜੇ ਕਾਮਰੇਡ ਲੋਕ ਨੇ, ਮਾਰਕਸਵਾਦੀ ਬਿਰਤੀ ਰੱਖਣ ਵਾਲੇ, ਜਿਹੜੇ ਕਹਿੰਦੇ ਰੱਬ ਹੈ ਹੀ ਨਹੀਂ, ਪਰਮਾਤਮਾ ਹੈ ਹੀ ਨਹੀਂ, ਉਹ ਮੰਨਦੇ ਹੀ ਨਹੀਂ ਪਰਮਾਤਮਾ ਦੇ ਵਜੂਦ ਨੂੰ, ਉਹਦੇ ਤੋਂ ਮੁਨਕਰ ਨੇ, ਉਹ ਬਹੁਤ ਡੂੰਘੀਆਂ ਡੂੰਘੀਆਂ ਫਿਲਾਸਫੀਆਂ ਆਪਣੇ ਆਪਣੇ ਵੱਲੋਂ ਵਰਣਨ ਕਰਦੇ ਨੇ, ਪਰ ਉਹਨਾਂ ਦੇ ਬੋਲੇ ਹੋਏ ਬੋਲਾਂ ਦਾ ਕੋਈ ਸਤਿਕਾਰ ਹੁੰਦਾ ਸੰਸਾਰ ਵਿੱਚ? ਸਮਾਜ ਵਿੱਚ ਕੋਈ ਉਹਨਾਂ ਦੇ ਬੋਲੇ ਹੋਏ ਬੋਲਾਂ ਦਾ ਸਤਿਕਾਰ ਨਹੀਂ ਹੁੰਦਾ, ਸਗੋਂ ਕਹਿੰਦੇ ਨੇ ਜੀ ਇਹ ਤਾਂ ਉਦਾਂ ਹੀ ਬੱਕੜਵਾਦ ਆਪਣੇ ਮੂੰਹ ਤੋਂ ਬੋਲ ਰਹੇ ਨੇ, ਇਹਨਾਂ ਦੇ ਬੋਲੇ ਹੋਏ ਬੋਲ ਕੋਈ ਮਾਇਨਾ ਨਹੀਂ ਰੱਖਦੇ।
ਆਵਾਜ਼ ਖਾਲੇ ਜਹਾਨ ਬੇਪੀਰ,
ਹਾਂਜੀ
ਬੇਪੀਰ ਬਦਨ, ਆਵਾਜ਼ ਖਾਲੀ ਜਹਾਨ ਬੇਪੀਰ ਬਦਨ ਸੁਨ ਕਾਫਰ ਬੇਵਜ਼ੀਰ।
ਫਿਰ ਜਿਹਦਾ ਬਦਨ ਸੁਨ ਕਾਫਰ ਬੇਵਜ਼ੀਰ, ਜਿਸ ਦਾ ਕੋਈ ਦੀਨ ਨਹੀਂ ਹੁੰਦਾ, ਜਿਹੜਾ ਬੇਆਸਰਾ ਹੁੰਦਾ ਹੈ, ਉਹਦਾ ਬਦਨ ਸੁਨ ਮੰਨਿਆ ਜਾਂਦਾ ਹੈ। ਉਹਦਾ ਬਦਨ ਜਿਹੜਾ ਹੈ ਉਹ ਸੁਨ ਮੰਨਿਆ, ਉਹਦਾ ਬਦਨ ਕਿਸੇ ਪ੍ਰਕਾਰ ਦੇ ਨਾਲ ਸਤਿਕਾਰਿਆ ਨਹੀਂ ਜਾਂਦਾ, ਉਹ ਬੇਪੀਰਾ ਹੈ।
ਗੁਰ ਕੈ ਰੂਹ ਖਾਲਸੀ ਦੀਦੈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਿਸ ਦੀ ਆਤਮਾ ਆਜ਼ਾਦ ਹੋ ਜਾਂਦੀ ਹੈ, ਉਹ ਦੀਦਾ ਹੈ, ਯੋਗ ਹੈ। ਭਾਵ ਦੀਦਾ ਦਾ ਮਤਲਬ ਹੁੰਦਾ ਦਰਸ਼ਨ ਕਰਨ ਯੋਗ ਹੈ। ਜਿਸ ਦੀ ਆਤਮਾ ਆਜ਼ਾਦ ਹੋ ਜਾਂਦੀ, ਆਜ਼ਾਦ ਦਾ ਮਤਲਬ ਹੁੰਦਾ ਜਿਹੜਾ ਮੁਕਤ ਹੋ ਜਾਂਦਾ। ਕਲਗੀਧਰ ਜੀ ਨੇ ਫਿਰ ਅੱਗੋਂ ਬਚਨ ਕਹੇ, ਪਹਿਲਾਂ ਪੀਰ ਨੇ ਬੇਨਤੀ ਕੀਤੀ, ਹੁਣ ਸਤਿਗੁਰੂ ਜੀ ਬੋਲੇ ਨੇ। ਮਹਾਰਾਜ ਜੀ ਕਹਿੰਦੇ ਰੂਹ ਖਾਲਸੀ ਦਿੱਦ ਹੈ। ਰੂਹ ਖਾਲਸੀ ਦਾ ਮਤਲਬ, ਖਾਲਸੀ ਦਾ ਇੱਥੇ ਅਰਥ ਖਲਾਸੀ ਵੀ ਹੈ, ਕਿ ਜਿਸ ਦੀ ਰੂਹ, ਜਿਸ ਦੀ ਆਤਮਾ ਖਲਾਸ ਹੋ ਜਾਂਦੀ ਹੈ, ਮੁਕਤ ਹੋ ਜਾਂਦੀ ਹੈ। ਵੈਸੇ ਆਤਮਾ ਨੂੰ ਕੋਈ ਬੰਧਨ ਨਹੀਂ ਹੈ, ਆਤਮਾ ਪਹਿਲਾਂ ਹੀ ਸੁਤੰਤਰ ਹੈ, ਪਰ ਹਾਂ ਸਾਨੂੰ ਪ੍ਰਤੀਤ ਹੁੰਦਾ ਕਿ ਸਾਡੀ ਆਤਮਾ ਬੰਧਨ ਵਿੱਚ ਹੈ। ਉਹਦੇ ਤੇ ਸਾਨੂੰ ਇਹ ਸਰੀਰ ਦਾ ਬੰਧਨ ਪ੍ਰਤੀਤ ਹੁੰਦਾ, ਕਰਮਾਂ ਦਾ ਬੰਧਨ ਪ੍ਰਤੀਤ ਹੁੰਦਾ, ਪਰ ਜਿਸ ਵਕਤ ਤੇ ਬੰਧਨ ਕੱਟੇ ਜਾਣ, ਇਨ੍ਹਾਂ ਬੰਧਨਾਂ ਤੋਂ ਮੁਕਤ ਹੋ ਜਾਈਏ ਤਾਂ ਸਮਝ ਲਓ ਆਤਮਾ ਵੀ ਮੁਕਤ ਹੋ ਗਈ। ਔਰ ਜਿਨ੍ਹਾਂ ਦੀ ਆਤਮਾ ਮੁਕਤ ਹੋ ਜਾਂਦੀ ਹੈ, ਆਜ਼ਾਦ ਹੋ ਜਾਂਦੀ ਹੈ, ਉਹ ਦੀਦਹ ਯੋਗ ਭਾਵ ਉਹ ਰੂਹ ਸਿਆਹ ਨਹੀਂ ਹੁੰਦੀ। ਜਿਵੇਂ ਉਹਨੇ ਕਿਹਾ ਨਾ ਕਿ ਰੂਹ ਖਾਲੀ ਉਹਨਾਂ ਦੀ ਸਿਆਹ ਕਾਲੀ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਉਹ ਰੂਹ ਕਾਲੀ ਨਹੀਂ ਹੁੰਦੀ, ਉਹ ਸਾਈਂ ਦਾ ਸੇਵਕ ਹੋ ਜਾਂਦਾ ਹੈ, ਉਹ ਦਰਸ਼ਨ ਯੋਗ ਹੋ ਜਾਂਦਾ ਹੈ।
ਬਾਜ਼ੀ ਬਗੈਰ ਸਾਈਂ ਮੁਰੀਦੈ,
ਔਰ ਕਿ ਜੋ ਬਾਜ਼ੀਗਰੀ ਵਾਂਗੂ ਬਨਾਵਟੀ ਗੁਰੂ ਚੇਲਿਆਂ ਦੇ ਵਿੱਚ ਪ੍ਰਵਿਰਤ ਹੈ। ਮਹਾਰਾਜ ਜੀ ਕਹਿੰਦੇ ਬਾਜ਼ੀਗਰ ਵਾਂਗੂ ਜਿਹੜਾ ਬਨਾਵਟੀ ਗੁਰੂ ਤੇ ਬਨਾਵਟੀ ਚੇਲਾ ਬਣ ਗਿਆ, ਬਨਾਵਟੀ ਗੁਰੂ ਧਾਰਨ ਕਰ ਲਿਆ, ਅੰਦਰੋਂ ਨਾ ਗੁਰੂ ਧਾਰਨ ਕੀਤਾ ਤੇ ਨਾ ਹੀ ਅੰਦਰੋਂ ਚੇਲਾ ਬਣਿਆ, ਬਨਾਵਟੀ ਜਿਹਾ ਗੁਰੂ ਬਣਾ ਲਿਆ ਵੀ ਚਲੋ ਲੋਕ ਆਖਣਗੇ ਤੇ ਉਹਨਾਂ ਦਾ ਮੂੰਹ ਬੰਦ ਕਰਨ ਵਾਸਤੇ ਕਰ ਲੈਂਦੇ ਹਾਂ ਵੀ ਅਸੀਂ ਵੀ ਗੁਰੂ ਵਾਲੇ ਹਾਂ, ਤੇ ਬਨਾਵਟੀ ਜਿਹਾ ਚੇਲਾ ਬਣ ਗਿਆ। ਮਹਾਰਾਜ ਜੀ ਕਹਿੰਦੇ ਜਿਹੜਾ ਇਹੋ ਜਿਹਾ ਬੰਦਾ ਹੈ ਉਹ ਬਾਜ਼ੀਗਰੀ ਵਾਂਗੂ ਬਿਰਤੀ ਰੱਖਣ ਵਾਲਾ ਹੈ, ਉਹ ਬਨਾਵਟੀ ਗੁਰੂ ਤੇ ਚੇਲਿਆਂ ਦੀ ਪ੍ਰਵਿਰਤ ਵਿੱਚ ਹੋ ਰਿਹਾ। ਕਿਉਂਕਿ ਰੱਬ ਦਾ ਬੰਦਾ ਜਿਹੜਾ ਪਰਮੇਸ਼ਰ ਦਾ ਬੰਦਾ ਹੈ ਉਹ ਏਦਾਂ ਦੀ ਬਨਾਵਟੀ ਬਿਰਤੀ ਨਹੀਂ ਰੱਖਦਾ।
ਖੁਦਾ ਬੰਦਾ ਬਗੈਰ ਹਵਾਏ,
ਜਿਹੜਾ ਖੁਦਾ ਦਾ ਬੰਦਾ ਹੈ, ਪਰਮੇਸ਼ਰ ਦਾ ਬੰਦਾ ਹੈ, ਉਹਦੇ ਅੰਦਰ ਤ੍ਰਿਸ਼ਨਾ ਦੀ ਹਵਾ ਨਹੀਂ ਹੁੰਦੀ। ਬਗੈਰ ਹਵਾਏ, ਉਹਦੇ ਅੰਦਰ ਹਵਾਏ ਦਾ ਮਤਲਬ ਹੁੰਦਾ ਹੈ ਤ੍ਰਿਸ਼ਨਾ ਦੀ ਜਿਹੜੀ ਅਗਨੀ ਹੈ, ਹਵਸ਼। ਹਵਾਏ ਦਾ ਮਤਲਬ ਇੱਥੇ ਹਵਸ਼ ਹੈ, ਤ੍ਰਿਸ਼ਨਾ। ਤ੍ਰਿਸ਼ਨਾ ਦੀ ਜਿਹੜੀ ਹਵਸ਼ ਜਿਹੜੀ ਹੈ ਕਿ ਇਹ ਵੀ ਹੋਣਾ ਚਾਹੀਦਾ, ਇਹ ਵੀ ਹੋਣਾ ਚਾਹੀਦਾ। ਜੈਸੇ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਮਗਨ ਰਹਿਓ ਮਾਇਆ ਮੈਂ ਨਿਸ ਦਿਨ ਨਾ ਕੀਰਤ ਪ੍ਰਭ ਗਾਈ। ਏਦਾਂ ਦੀ ਜਿਨ੍ਹਾਂ ਦੀ ਬਿਰਤੀ ਬਣੀ ਹੋਈ ਹੈ, ਜਿਹੜੇ ਖੁਦਾ ਦੇ ਬੰਦੇ ਨੇ, ਉਨ੍ਹਾਂ ਅੰਦਰ ਏਦਾਂ ਦੀ ਬਿਰਤੀ ਨਹੀਂ ਹੁੰਦੀ, ਉਨ੍ਹਾਂ ਅੰਦਰ ਹਵਸ਼ ਨਹੀਂ ਹੁੰਦੀ, ਤ੍ਰਿਸ਼ਨਾ ਨਹੀਂ ਹੁੰਦੀ, ਉਹ ਤ੍ਰਿਸ਼ਨਾ ਦੀ ਅੱਗ ਤੋਂ ਰਹਿਤ ਹੁੰਦੇ ਹਨ।
ਖੁਦਾ ਬੰਦਾ ਬਗੈਰ ਹਵਾਏ, ਖੁਦਾਏ ਚਜਮ ਸੋ ਬੇਪਰਵਾਏ,
ਕਿਉਂਕਿ ਖੁਦਾ ਉੱਤੇ ਉਹਦੀ ਬਿਰਤੀ ਹੁੰਦੀ ਹੈ। ਖੁਦਾਏ ਚਸਮ ਸੋ ਬੇਪਰਵਾਹੇ, ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਖੁਦਾ ਦੇ ਉੱਤੇ ਹੁੰਦੀ ਹੈ, ਔਰ ਉਹ ਬੇਪਰਵਾਹ ਰਹਿੰਦਾ ਹੈ, ਉਹਨੂੰ ਸੰਸਾਰ ਦੇ ਵਿੱਚ ਕਿਸੇ ਦੀ ਪਰਵਾਹ ਨਹੀਂ ਹੁੰਦੀ, ਉਹ ਬੇਪਰਵਾਹ ਹੋ ਕੇ। ਪਿੱਛੇ ਉਹਨੇ ਸਵਾਲ ਕੀਤਾ ਨਾ, ਦੱਸੋ ਆਮਦ ਬੇਪਰਵਾਹ, ਜਿਹਦੇ ਹੱਥ ਵਿੱਚ ਆਮਦ ਨੂੰ ਬੇਪਰਵਾਹ ਹੈ, ਕੌਣ ਹੈ ਉਹ? ਇਹ ਸਵਾਲ ਸੀ ਪੀਰ ਦਾ। ਮਹਾਰਾਜ ਜੀ ਕਹਿੰਦੇ ਜਿਹਦੀ ਨਿਗਾਹ ਉਸ ਪਰਮਾਤਮਾ ਤੇ ਟਿਕੀ ਹੋਈ ਹੈ ਉਹ ਬੇਪਰਵਾਹ ਹੈ, ਉਹ ਕੋਈ ਪਰਵਾਹ ਨਹੀਂ ਕਰਦਾ। ਬੇਪਰਵਾਹ ਸਦਾ ਰੰਗ ਹਰ ਕੈ ਜਾਂ ਕੋ ਪਾਪ ਸੁਆਮੀ, ਉਨ੍ਹਾਂ ਦੀ ਇਹ ਬਿਰਤੀ ਆ, ਉਹ ਸਦਾ ਬੇਪਰਵਾਹੀ ਰੰਗ ਦੇ ਵਿਚ ਰਹਿੰਦੇ ਹਨ।
ਬਦਨ ਫੁਰਮਾਨ ਖੁਲਾਸੀ ਜਾ,
ਉਸ ਦੇ ਮੂੰਹ ਦਾ ਫੁਰਮਾਨ ਸਾਰੇ ਜਹਾਨ ਦੇ ਉੱਪਰ ਖੁੱਲਾ ਤੁਰਦਾ ਹੈ। ਉਹ ਜੋ ਆਪਣੇ ਮੁਖ ਤੋਂ ਬੋਲਦਾ ਹੈ, ਉਹਦਾ ਬੋਲਿਆ ਹੋਇਆ ਬੋਲ ਸਾਰੇ ਜਹਾਨ ਦੇ ਵਿਚ ਪ੍ਰਵਾਨ ਹੁੰਦਾ। ਜਿਵੇਂ ਉੱਤੇ ਉਹਨੇ ਕਿਹਾ ਸੀ ਨਾ ਕਿ ਆਵਾਜ਼ ਖਾਲੀ ਜਹਾਨ ਬੇਪੀਰ, ਜਿਹੜਾ ਬੇਪੀਰ ਆ ਉਹਦੀ ਆਵਾਜ਼ ਖਾਲੀ ਹੁੰਦੀ ਹੈ, ਤੇ ਮਹਾਰਾਜ ਪ੍ਰਵਾਨ ਕਿਹਦੀ ਹੁੰਦੀ ਹੈ ਆਵਾਜ਼ ਸੰਸਾਰ ਵਿਚ? ਮਹਾਰਾਜ ਜੀ ਕਹਿੰਦੇ ਜਿਹੜਾ ਖੁਦਾ ਦੇ ਉੱਤੇ ਆਪਣੀ ਨਿਗਾਹ ਟਿਕਾ ਕੇ ਰੱਖਦਾ ਹੈ, ਉਹਦਾ ਫੁਰਮਾਨ, ਉਹਦਾ ਬੋਲਿਆ ਹੋਇਆ ਬੋਲ ਸਾਰੇ ਜਗਤ ਦੇ ਵਿਚ ਖੁੱਲਾ ਹੁੰਦਾ, ਜਿਹੜਾ ਸਾਰਿਆਂ ਵਾਸਤੇ ਸਾਂਝਾ ਹੁੰਦਾ ਹੈ।
ਬੰਦਗੀਦਾਰ ਦਰਗਹਿ ਪ੍ਰਵਾਨ,
ਜਿਹੜਾ ਬੰਦਗੀਦਾਰ ਹੈ, ਬੰਦਗੀ ਕਰਨ ਵਾਲਾ ਹੈ, ਉਸ ਪਰਮਾਤਮਾ ਦੀ ਦਰਗਾਹ ਦੇ ਵਿਚ ਪ੍ਰਵਾਨ ਹੋ ਜਾਂਦਾ ਹੈ, ਉਹ ਪਰਮੇਸ਼ਰ ਦੀ ਦਰਗਾਹ ਦੇ ਵਿਚ ਪ੍ਰਵਾਨ ਹੋ ਜਾਂਦਾ ਹੈ।
ਸੁਣ ਕਰ ਹੋਇਓ ਖੁਸ਼ੀ ਵਿਸ਼ੇਸ਼,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਇਸ ਮੁਸਲਮਾਨ ਪੀਰ ਨੇ ਸੁਣੇ ਨੇ, ਮੰਦਾਰੀ ਨੇ ਸੁਣੇ ਨੇ, ਔਰ ਸੁਣ ਕੇ ਬਹੁਤ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ।
ਬੋਲਿਓ ਪ੍ਰਭਿਓ ਪੁੰਨ ਦਰਵੇਸ਼,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਬੋਲ ਕੇ ਦਰਵੇਸ਼ ਫਕੀਰ ਬੋਲਿਆ, ਕਹਿਣ ਲੱਗਾ
ਜ਼ਾਰਤ ਮੱਕੇ ਕੀ ਮੈਂ ਮੰਨੇ,
ਕਹਿਣ ਲੱਗਾ ਸਤਿਗੁਰੂ ਜੀ ਮੱਕੇ ਦੀ ਜ਼ਿਆਰਤ ਮੈਂ ਮੰਨੀ ਸੀ, ਕਿ ਮੱਕੇ ਦੀ ਮੈਂ ਜ਼ਿਆਰਤ ਕਰਾਂਗਾ। ਮੱਕੇ ਦੀ ਮੈਂ ਜ਼ਿਆਰਤ ਕਰਾਂਗਾ, ਯਾਤਰਾ ਕਰਾਂਗਾ, ਇਹ ਮੈਂ ਮੰਨੀ ਹੋਈ ਸੀ।
ਰੋਜ਼ ਬਿਆਬ ਆਪ ਸ਼ੁਭ ਜਾਨੇ।
ਮਹਾਰਾਜ, ਅੱਜ ਮੈਂ ਸਮਝਦਾ ਸੀ ਕਿ ਮੈਂ ਰੋਜ਼ਾ ਰੱਖਾਂਗਾ, ਰੋਜ਼ਿਆਂ ਦੇ ਵਿੱਚ ਰਹਾਂਗਾ ਔਰ ਬੇਐਬ ਹੋ ਕੇ ਰਹਾਂਗਾ, ਮੱਕੇ ਦੀ ਜ਼ਿਆਰਤ ਕਰਾਂਗਾ।
ਦੀਦਮ ਚਸ਼ਮ ਖੁਦਾਏ ਅੱਲਾਹ ਖੂਬ ਦੀਦਾਰ ਸੁਬੇ ਪਰਵਾਹ।
ਮਹਾਰਾਜ, ਅੱਜ ਤੁਹਾਡੇ ਦਰਸ਼ਨ ਕਰਕੇ ਮੇਰੀ ਮੱਕੇ ਦੀ ਯਾਤਰਾ ਹੋ ਗਈ ਹੈ, ਤੁਹਾਡੇ ਦਰਸ਼ਨ ਕਰਕੇ ਮੇਰੇ ਰਮਜ਼ਾਨ ਦੇ ਰੋਜ਼ੇ ਰੱਖੇ ਗਏ ਨੇ। ਮਹਾਰਾਜ, ਹੁਣ ਮੈਨੂੰ ਮੱਕੇ ਜਾਣ ਦੀ ਲੋੜ ਨਹੀਂ ਰਹੀ, ਹੁਣ ਮੈਨੂੰ ਜ਼ਿਆਰਤ ਕਰਨ ਦੀ ਲੋੜ ਨਹੀਂ ਰਹੀ, ਤੁਹਾਡੇ ਦਰਸ਼ਨਾਂ ਵਿੱਚੋਂ ਹੀ ਮੈਨੂੰ ਸਭ ਕੁਝ ਪ੍ਰਾਪਤ ਹੋ ਗਿਆ ਜੋ ਮੈਂ ਚਾਹੁੰਦਾ ਸੀ। ਉਹ ਬੇਪਰਵਾਹੀ ਦਾ ਰੰਗ, ਉਹ ਬੇਪਰਵਾਹੀ ਦਾ ਆਨੰਦ ਮੈਨੂੰ ਤੁਹਾਡੇ ਦਰਸ਼ਨਾਂ ਚੋਂ, ਅੱਲਾਹ ਦੀ ਇਸ ਪਾਕ ਮੂਰਤ ਵਿੱਚੋਂ ਪ੍ਰਾਪਤ ਹੋ ਗਿਆ ਹੈ।
ਇੱਕ ਬਾਤ ਹੈਗੀ ਗੁਣ ਖਾਨ ਤੂੰ ਸਾਚੋ ਗੁਰ ਪੀਰ ਜਾ।
ਇੱਕ ਗੱਲ ਹੋ ਗਈ ਹੈ, ਇਸ ਗੱਲ ਦਾ ਨਿਸ਼ਚਾ ਹੋ ਗਿਆ ਕਿ ਹੇ ਸਾਹਿਬ ਜੀ, ਤੁਸੀਂ ਇਸ ਜਗਤ ਦੇ ਸੱਚੇ ਪੀਰ ਹੋ। ਅਸਲ ਵਿੱਚ ਤੁਸੀਂ ਹੀ ਪੀਰਾਨ ਪੀਰ ਹੋ, ਪੀਰਾਂ ਦੇ ਵੀ ਪੀਰ, ਸੱਚੇ ਪੀਰ ਹੋ ਇਸ ਜਗਤ ਦੇ।
ਬੰਦਾ ਬਦਨ ਕਦਮ ਦਰ ਚੁੰਮੈ।
ਔਰ ਮਹਾਰਾਜ, ਮੈਂ ਬੰਦਾ ਹਾਂ ਆਪ ਜੀ ਦਾ ਔਰ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਨੂੰ ਚੁੰਮਦਾ ਹਾਂ।
ਤੂੰ ਖੁਦਾਏ ਬਰਤੈ ਬੋ ਗੁਨੈ।
ਮਹਾਰਾਜ, ਤੁਸੀਂ ਖੁਦਾ ਹੋਰ ਬਹੁ ਸਰੂਪ ਹੋ ਕੇ ਸੰਸਾਰ ਦੇ ਵਿੱਚ ਵਰਤਦੇ ਹੋ।
ਇੱਕ ਦਿਵਸ ਮੈਂ ਦਰ ਦੇਈ ਆਓ।
ਮਹਾਰਾਜ, ਮੈਂ ਹੁਣ ਬੇਨਤੀ ਕਰਨ ਲੱਗਾ, ਆਪ ਜੀ ਸਰਵਣ ਕਰੋ। ਮਹਾਰਾਜ, ਇੱਕ ਦਿਨ ਦਾ ਬਚਨ ਹੈ, ਮੈਂ ਕਿ ਇੱਕ ਦਰਿਆ ਦੇ ਵਿੱਚ ਪ੍ਰਵੇਸ਼ ਕੀਤਾ।
ਖੈਰੇ ਦੀਨਸ ਪਾਓ।
ਮੈਂ ਇਸ਼ਨਾਨ ਕਰਨ ਵਾਸਤੇ ਕਿ ਆਪਣੇ ਸਰੀਰ ਦੀ ਪਵਿੱਤਰਤਾ ਲਈ, ਬੇ ਖੈਰ ਦਾ ਮਤਲਬ ਸਰੀਰ ਦੇ ਇਸ਼ਨਾਨ ਲਈ, ਮੈਂ ਦਰਿਆ ਦੇ ਵਿੱਚ ਪ੍ਰਵੇਸ਼ ਕੀਤਾ। ਜਿਹੜਾ ਸਤਲੁਜ ਦਰਿਆ ਹੈ, ਉਸ ਦਰਿਆ ਦੇ ਵਿੱਚ ਮੈਂ ਪ੍ਰਵੇਸ਼ ਕੀਤਾ।
ਗੁਸਲ ਕੁਨਦ ਮੈਂ ਡੁਬਕ ਲਗਾਏ।
ਗੁਸਲ ਕਰਨ ਵਾਸਤੇ, ਗੁਸਲ ਫਾਰਸੀ ਵਿੱਚ ਗੁਸਲ ਕਹਿੰਦੇ ਨੇ ਇਸ਼ਨਾਨ। ਗੁਸਲ ਕਰਨ ਵਾਸਤੇ, ਇਸ਼ਨਾਨ ਕਰਨ ਵਾਸਤੇ ਜਦੋਂ ਮੈਂ ਦਰਿਆ ਵਿੱਚ ਚੁੱਭੀ ਮਾਰੀ।
ਇੱਕ ਪੁਰਖ ਤਵ ਦੀਨ ਦਿਖਾਏ।
ਮਹਾਰਾਜ ਜੀ, ਮੈਨੂੰ ਇੱਕ ਪੁਰਖ ਨਜ਼ਰ ਆਇਆ ਜਦੋਂ ਮੈਂ ਚੁੱਭੀ ਮਾਰੀ। ਚੁੱਭੀ ਮਾਰਦਿਆਂ ਮੈਂ ਕੀ ਵੇਖਿਆ, ਦਰਿਆ ਦੇ ਵਿੱਚ ਮੈਨੂੰ ਇੱਕ ਪੁਰਖ ਨਜ਼ਰ ਆਇਆ।
ਕਰ ਦੂਰ ਗਯੋ ਮੁਝ ਸੋਏ।
ਮੇਰੀ ਬਾਂਹ ਫੜੀ ਤੇ ਮੈਨੂੰ ਦੂਰ ਲੈ ਕੇ ਚਲਾ ਗਿਆ, ਦਰਿਆ ਦੇ ਵਿੱਚ ਹੀ ਕਿਸੇ ਜਗ੍ਹਾ ਤੇ ਦੂਰ ਲੈ ਕੇ ਚਲਾ ਗਿਆ।
ਮਮ ਮਨ ਭਰਮ ਖਾਬ ਸਮੇ ਹੋਏ।
ਮੇਰੇ ਮਨ ਦੇ ਵਿੱਚ ਕੁਝ ਇਸ ਤਰ੍ਹਾਂ ਭਰਮ ਸੀ, ਮੈਨੂੰ ਏਦਾਂ ਜਾਪਦਾ ਸੀ ਕਿ ਮੈਂ ਕੋਈ ਖੁਆਬ ਵੇਖ ਰਿਹਾ, ਕੋਈ ਮੈਂ ਸੁਪਨਾ ਜਿਹਾ ਵੇਖ ਰਿਹਾ, ਏਦਾਂ ਮੈਨੂੰ ਮਹਾਰਾਜ ਜੀ ਪ੍ਰਤੀਤ ਹੋ ਰਿਹਾ ਸੀ।
ਕਹਾਂ ਪਹੁੰਚੀ ਦੇਖੀ ਦਾਰਾ ਜਿਸ ਕੇ ਤਨ ਮੈਂ ਜੀਵ ਹਜ਼ਾਰਾ।
ਮਹਾਰਾਜ ਜੀ, ਮੈਂ ਉੱਥੇ ਇੱਕ ਇਸਤਰੀ ਵੇਖੀ ਜਾ ਕੇ। ਉਹ ਜਿਹੜੀ ਇਸਤਰੀ ਸੀ, ਉਹਦੇ ਸਰੀਰ ਦੇ ਉੱਤੇ ਹਜ਼ਾਰਾਂ ਜੀਵ ਜੰਤੂ ਲੱਗੇ ਹੋਏ ਸਨ, ਹਜ਼ਾਰਾਂ ਹੀ ਜੀਵ ਜੰਤੂ ਉਸ ਇਸਤਰੀ ਦੇ ਸਰੀਰ ਦੇ ਉੱਤੇ ਲੱਗੇ ਹੋਏ ਸਨ।
ਮੰਦਰ ਅੰਦਰ ਸੋਲੇ ਗਏ।
ਉਹ ਜਿਹੜੀ ਇਸਤਰੀ ਸੀ, ਮੈਨੂੰ ਇੱਕ ਬੜਾ ਵੱਡਾ ਮਕਾਨ ਸੀ, ਮੰਦਰ ਸੀ ਅੰਦਰ ਹੀ ਬਣਿਆ ਹੋਇਆ, ਦਰਿਆ ਦੇ ਵਿੱਚ ਹੀ ਕਿਤੇ ਮੈਨੂੰ ਲੈ ਕੇ ਗਏ ਤੇ ਉੱਥੇ ਇੱਕ ਇਸਤਰੀ ਖੜੀ ਸੀ ਜਿਹਦੇ ਸਰੀਰ ਤੇ ਹਜ਼ਾਰਾਂ ਹੀ ਜੀਵ ਜੰਤੂ ਸੀ। ਉਹ ਮੈਨੂੰ ਇੱਕ ਮੰਦਰ ਦੇ ਵਿੱਚ, ਇੱਕ ਮਕਾਨ ਦੇ ਵਿੱਚ ਅੰਦਰ ਲੈ ਕੇ ਚਲੀ ਗਈ।
ਮਮ ਸਨਮਾਨ ਕਰਤ ਬੋ ਬਏ।
ਮੇਰਾ ਉਹਨਾਂ ਨੇ ਬੜਾ ਸਨਮਾਨ ਕੀਤਾ, ਮੇਰਾ ਉਹਨਾਂ ਨੇ ਬੜਾ ਅਦਬ ਤੇ ਸਤਿਕਾਰ ਕੀਤਾ।
ਪੂਜਾ ਕਰੇ ਕੋਲ ਮੁਝ ਦੀਨ।
ਉਹਨਾਂ ਨੇ ਮੇਰੀ ਪੂਜਾ ਵੀ ਕੀਤੀ। ਮਹਾਰਾਜ, ਪੂਜਾ ਹੀ ਨਹੀਂ ਕੀਤੀ, ਬਕਾਇਦਾ ਮੈਨੂੰ ਕੁਝ ਪਿਟਾਵਾਂ ਵੀ ਭੇਟ ਕੀਤੀਆਂ। ਕੁਝ ਕੀਮਤੀ ਰਤਨ ਸੀ, ਉਹ ਰਤਨ ਆਦਿਕ ਮੈਨੂੰ ਭੇਟ ਕੀਤੇ।
ਇੱਕ ਪੁਰਖ ਬਿਲੋਕਨ ਕੀਨ।
ਮਹਾਰਾਜ ਜੀ, ਮੈਂ ਇੱਕ ਪੁਰਖ ਵੇਖਿਆ। ਪਹਿਲਾਂ ਤੇ ਕਿਸਤਰੀ ਵੇਖੀ ਜਿਹਦੇ ਸਰੀਰ ਦੇ ਉੱਤੇ ਹਜ਼ਾਰਾਂ ਹੀ ਜੀਵ ਜੰਤੂ ਸੀ, ਫਿਰ ਅੰਦਰ ਇੱਕ ਪੁਰਖ ਵੇਖਿਆ, ਇੱਕ ਮਰਦ ਵੇਖਿਆ।
ਬੋ ਬਾਹੋ ਬੋ ਬਦਨ ਸੁਹੇਲੇ।
ਮੈਂ ਵੇਖਿਆ ਕਿ ਉਹ ਜਿਹੜਾ ਪੁਰਖ ਸੀ, ਉਹਦੀਆਂ ਸੈਂਕੜੇ ਬਾਹਾਂ ਸੀ, ਸੈਂਕੜੇ ਉਹਦੇ ਸਿਰ ਸੀ, ਸੈਂਕੜੇ ਉਹਦੀਆਂ ਬਾਹਾਂ ਸਨ, ਬੜਾ ਵਿਸ਼ਾਲ ਉਹਦਾ ਸਰੂਪ ਸੀ।
ਨਾਗ ਲਪੇਟੇ ਮਨੋ ਸੁਪੇਲੇ।
ਉਹਦੇ ਸਰੀਰ ਦੇ ਉੱਤੇ ਨਾਗ ਲਪੇਟੇ ਹੋਏ ਸੀ, ਨਾਗ ਉਹਦੇ ਸਰੀਰ ਦੇ ਉੱਤੇ ਲਪੇਟੇ ਹੋਏ ਏਦਾਂ ਜਾਪਦਾ ਸੀ ਮਾਨੋ ਜਿਵੇਂ ਉਹ ਸਪੋਲੀਏ ਹੋਣ।
ਮੋਹੇ ਸੰਗ ਬੋਲਿਓ ਸੁਖ ਸਾਏ।
ਉਹ ਜਿਹੜਾ ਪੁਰਖ ਸੀ ਜਿਹਦੀਆਂ ਕਈ ਬਾਹਾਂ ਤੇ ਕਈ ਸਿਰ ਸਨ, ਉਹ ਮੈਨੂੰ ਵੇਖ ਕੇ ਬੜੇ ਸੁਖ ਦੇ ਨਾਲ ਬੋਲਿਆ, ਬੜੇ ਪਿਆਰ ਤੇ ਠਰਮੇ ਨਾਲ ਬੋਲਿਆ।
ਬੋਲਿਓ ਸੁਖ ਸਾਈ ਮੁਝਤੇ ਕਛੂ ਨਾ ਜਾਣੇ ਜਾਏ।
ਉਸ ਵੇਲੇ ਬੋਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਨੂੰ ਕੁਝ ਸਮਝ ਨਹੀਂ ਆਈ, ਮੈਂ ਕੁਝ ਜਾਣ ਨਹੀਂ ਸਕਿਆ, ਪਰ ਹਾਂ ਜੋ ਉਹਨੇ ਕੁਝ ਬੋਲਿਆ ਉਹ ਮੈਂ ਤੁਹਾਨੂੰ ਦੱਸਦਾ ਜ਼ਰੂਰ ਹਾਂ, ਪਰ ਮੈਨੂੰ ਕੋਈ ਸਮਝ ਨਹੀਂ ਆਈ ਕਿ ਉਹਨੇ ਕੀ ਬੋਲਿਆ ਤੇ ਕੀ ਕਿਹਾ।
ਕਹਿਓ ਤਬੈ ਮੈਂ ਨਹੀਂ ਪਛਾਣੋ।
ਮੈਂ ਕਿਹਾ ਕਿ ਮੈਂ ਤੈਨੂੰ ਪਛਾਣਦਾ ਨਹੀਂ, ਤੂੰ ਕੌਣ ਹੈ,
ਕੋ ਤੂੰ, ਕੈਸੇ ਕਰਤ ਬਖਾਨੋ।
ਮੈਂ ਉਹਨੂੰ ਪੁੱਛਿਆ ਤੂੰ ਕੌਣ ਹੈ ਔਰ ਕੀ ਕਹਿ ਰਿਹਾ। ਜਦੋਂ ਉਹਨੇ ਮੈਨੂੰ ਕਹਿਣ ਲੱਗਾ ਵੀ ਮੈਂ ਤੈਨੂੰ ਗੱਲ ਕਹਿਣੀ ਹੈ, ਮੈਂ ਪੁੱਛਿਆ ਵੀ ਤੂੰ ਹੈ ਕੌਣ ਤੇ ਤੂੰ ਮੈਨੂੰ ਕੀ ਕਹਿ ਰਿਹਾ, ਕੀ ਕਹਿਣਾ ਚਾਹੁੰਦਾ ਹੈ, ਏਦਾਂ ਮੈਂ ਉਹਨੂੰ ਪੁੱਛਿਆ।
ਸੁਣ ਕਰ ਕਹਿਓ ਸੰਦੇਸਾ ਰੂਰਾ, ਦਸਵੇਂ ਪਾਤਸ਼ਾਹ ਗੁਰਪੂਰਾ।
ਸੁਣ ਕੇ ਬੋਲਿਆ, ਕਹਿਣ ਲੱਗਾ ਹੇ ਪੀਰ, ਮੈਂ ਤੈਨੂੰ ਸੁਨੇਹਾ ਦੇਣਾ ਤੇ ਤੂੰ ਮੇਰਾ ਸੁਨੇਹਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਜਾ ਕੇ ਦੇ ਦੇ। ਮੈਂ ਤੈਨੂੰ ਸੁਨੇਹਾ ਹੀ ਦੇਣਾ ਤੇ ਮੇਰਾ ਜਿਹੜਾ ਸੁਨੇਹਾ ਹੈ ਉਹ ਤੂੰ ਦਸਵੇਂ ਪਾਤਸ਼ਾਹ ਨੂੰ ਜਾ ਕੇ ਦੇ ਦੇਈ।
ਤਿੰਨ ਟਿਕ ਪਹੁੰਚੋ ਕਰੋ ਬਤਾਵਨ,
ਉਹਨਾਂ ਦੇ ਕੋਲ ਜਾ ਕੇ ਤੂੰ ਸਾਰੀ ਗੱਲ, ਜਿਹੜੀਆਂ ਗੱਲਾਂ ਤੈਨੂੰ ਮੈਂ ਕਹਿਣੀਆਂ ਨੇ ਉਹ ਗੱਲਾਂ ਜਾ ਕੇ ਤੂੰ ਉਹਨਾਂ ਕੋਲ ਉਹਨਾਂ ਨੂੰ ਕਹਿ ਦੇਵੀ।
9 ਕਰੋੜ ਅਰ ਲੱਖ 55,
ਉਹਨਾਂ ਨੂੰ ਕਹੀ ਕਿ 9 ਕਰੋੜ ਤੇ 55 ਯਾਨੀ ਕਿ 55 ਲੱਖ ਰੁਪਇਆ।
ਦਰਬ ਤੁਮਾਰੋ ਅਬ ਕੋ ਧਰਿਓ, ਮੋਏ ਭਾਰ ਜਾ ਕੇ ਡਿੱਗ ਪਰਿਓ।
ਇਹ ਜਿਹੜਾ 9 ਕਰੋੜ ਤੇ 55 ਲੱਖ ਰੁਪਇਆ ਜਿਹੜਾ ਹੁਣ ਤੁਸੀਂ ਖਜ਼ਾਨੇ ਚ ਰੱਖਿਆ, ਮੇਰੀ ਘਰਵਾਲੀ ਹੈ ਯਾਨੀ ਕਿ ਸਤਲੁਜ ਦਰਿਆ ਜਿਹੜਾ ਉਹਦੀ ਘਰਵਾਲੀ ਸੀ। ਫਿਰ ਇਹ ਘਰਵਾਲੀ ਕਿਹਦੀ ਹੋਈ? ਸਮੁੰਦਰ ਇਹਦਾ ਪਤੀ ਹੋਇਆ ਨਾ ਜਿਹਦੇ ਵਿੱਚ ਜਾ ਕੇ ਮਿਲਦੀ ਹੈ। ਯਾਨੀ ਕਿ ਇਹ ਸਾਰੀਆਂ ਗੱਲਾਂ ਉਹ ਸਮੁੰਦਰ ਕਹਿ ਰਿਹਾ ਇਸ ਪੀਰ ਨੂੰ। ਉਹ ਸਮੁੰਦਰ ਕਹਿ ਰਿਹਾ ਕਿ ਕਲਗੀਧਰ ਜੀ ਨੂੰ ਮੇਰਾ ਸੁਨੇਹਾ ਦੇ ਦੇਈ ਕਿ 9 ਕਰੋੜ ਤੇ 55 ਲੱਖ ਰੁਪਇਆ ਹੁਣ ਜਿਹੜਾ ਤੁਸੀਂ ਇਸ ਜਾਮੇ ਵਿਚ ਇੱਥੇ ਰੱਖਿਆ ਉਹ ਮੇਰੀ ਘਰਵਾਲੀ ਦੇ ਕੋਲ ਅਮਾਨਤ ਹੈ।
10 ਕਰੋੜ 70 ਲੱਖ
10 ਕਰੋੜ ਤੇ 70 ਲੱਖ ਰੁਪਇਆ
ਤੁਸੀਂ ਭਾਰ ਜਾ ਕੇ ਡਿੱਗ ਰੱਖਾ।
ਉਹ ਮੇਰਾ ਆਪ ਜੀ ਨੇ ਪਹਿਲੇ ਪੂਰਵਲੇ ਜਨਮ ਦੇ ਵਿਚ 10 ਕਰੋੜ ਤੇ 70 ਲੱਖ ਰੁਪਇਆ ਜਿਹੜਾ ਹੈ ਉਹ ਮੇਰੀ ਦੂਜੀ ਘਰਵਾਲੀ ਕੋਲ ਰੱਖਿਆ ਸੀ, ਯਾਨੀ ਕਿ ਗੋਦਾਵਰੀ ਅਬਚਲ ਨਗਰ ਨਾਂਦੇੜ ਸੱਚਖੰਡ ਹਜੂਰ ਸਾਹਿਬ ਦੇ ਨੇੜੇ ਚੱਲਣ ਵਾਲੀ ਨਦੀ ਗੋਦਾਵਰੀ। ਕਹਿਣ ਲੱਗਾ ਕਿ ਉਹ ਜਿਹੜਾ ਪੈਸਾ ਸੀ ਤੁਸੀਂ ਪਹਿਲਾਂ 10 ਕਰੋੜ ਤੇ 70 ਲੱਖ ਰੁਪਇਆ ਉਹ ਮੇਰੀ ਦੂਸਰੀ ਘਰਵਾਲੀ ਕੋਲ ਰੱਖਿਆ ਸੀ।
ਉਹ
ਜਿਹੜਾ ਪੈਸਾ ਉਹ ਤੁਹਾਡੇ ਪੂਰਵਲੇ ਜਨਮ ਦਾ ਧਾਰਨ ਕੀਤਾ ਹੋਇਆ ਰੱਖਿਆ ਹੋਇਆ ਹੈ।
ਕਿਉਂ ਕਰ ਤਿਸ ਕੀ ਬਾਤ ਉਚਾਰੋ,
ਇਹ ਗੱਲ ਜਾ ਕੇ ਤੂੰ ਮੇਰੇ ਵੱਲੋਂ ਸਤਿਗੁਰੂ ਜੀ ਨੂੰ ਕਹਿ ਦੇਹੀ।
19.25 ਕਰੋੜ ਪਇਓ ਸਭ ਵਾਦੇ ਸਹਿਤ ਲੀਜੀਆ ਤੋ ਅਬ।
ਕਹਿਣ ਲੱਗਾ ਵੀ 19.25 ਕਰੋੜ ਉਹ ਸਾਰੇ ਪੈਸੇ ਜਿਹੜੇ ਨੇ ਬਣ ਚੁੱਕੇ ਨੇ ਮੇਰੇ ਕੋਲ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣਾ ਕਿ ਮੈਂ ਵਾਧੇ ਸਮੇਤ ਕਿ ਉਹ ਜਿੰਨਾ ਵਧੇਗਾ ਉਹ ਵਾਧੇ ਸਮੇਤ ਆਪ ਜੀ ਮੇਰੇ ਕੋਲੋਂ ਲੈ ਲੈਣਾ, ਜਦੋਂ ਆਪ ਜੀ ਹੁਕਮ ਕਰੋਗੇ ਲੈ ਲੈਣਾ।
ਕਹਿ ਸਭ ਧਨ ਕੋ ਲੀਜੈ ਦੇਸ਼,
ਜਾਂ ਫਿਰ ਉਸ ਧਨ ਦੇ ਬਦਲੇ ਕੋਈ ਦੇਸ਼ ਲੈਣਾ ਚਾਹੁੰਦੇ ਹੋ, ਕਿਉਂਕਿ ਸਮੁੰਦਰ ਹੈ, ਸਮੁੰਦਰ ਹੁਣ ਬੜਾ ਵਿਸ਼ਾਲ ਰੂਪ ਚ ਫੈਲਿਆ ਹੋਇਆ। ਉਹ ਕਹਿੰਦਾ ਮੈਂ ਉਥੋਂ ਪਾਣੀ ਆਪਣਾ ਹਟਾ ਦਿਆਂਗਾ, ਉਹ ਜ਼ਮੀਨ ਉਨੀ ਛੱਡ ਦਿਆਂਗਾ, ਉਸ ਪੈਸੇ ਦੇ ਬਦਲੇ ਚ ਉਹ ਦੇਸ਼ ਤੁਸੀਂ ਲੈ ਲਓ, ਉਥੇ ਤੁਸੀਂ ਵਸਾਬਾ ਕਰੋ, ਨਗਰ ਵਸਾ ਲਓ, ਆਪਣੇ ਸ਼ਹਿਰ ਵਸਾ ਲਓ। ਕਹਿਣ ਲੱਗਾ ਜਾਂ ਤਾਂ ਉਸ ਧਨ ਦੇ ਬਦਲੇ ਮੇਰੇ ਕੋਲੋਂ ਦੇਸ਼ ਲੈ ਲਵੋ ਜਾਂ ਫਿਰ ਉਹ ਧਨ ਲੈ ਲਵੋ,
ਜੋ ਤੁਸੀਂ ਲੈ ਲਿਓ ਅਸ਼ੇਸ਼,
ਜੋ ਤੁਸੀਂ ਹੁਕਮ ਕਰੋਗੇ ਉਹ ਲੈ ਲੈਣਾ ਪਾਤਸ਼ਾਹ ਮਹਾਰਾਜ ਜੀ।
ਦੇਣ ਹਾਰ ਮੈਂ ਰਾਵਰ ਇਹੋ,
ਸਤਿਗੁਰੂ ਜੀ ਮੈਂ ਤੁਹਾਡਾ ਦੇਣ ਹਾਰ ਹਾਂ, ਮੈਂ ਤੁਹਾਡਾ ਸੇਵਕ ਹਾਂ, ਇਹ ਤੁਹਾਡੀ ਅਮਾਨਤ ਪੂਰਵਲੇ ਜਨਮ ਦੀ ਵੀ ਪਈ ਆ, ਇਸ ਜਨਮ ਦੀ ਵੀ ਆਪ ਜੀ ਨੇ ਰੱਖ ਦਿੱਤੀ ਹੈ।
ਜਾ ਬੱਚਾ ਹੋ ਤੈ ਸਭ ਲੈ ਹੋ,
ਜਦੋਂ ਜਿੱਥੇ ਤੁਸੀਂ ਚਾਹੋਗੇ ਉਥੋਂ ਹੀ ਆਪ ਜੀ ਇਹ ਖਜ਼ਾਨਾ ਲੈ ਸਕਦੇ ਹੋ।
ਹੱਸ ਕਰ ਸ਼੍ਰੀ ਪ੍ਰਭ ਗੇਰਾ ਅਲਾਏ, ਭਲਾ ਫਕੀਰ ਭਲਾ ਸੁਣ ਸਾਏ।
ਮਹਾਰਾਜ ਜੀ ਹੱਸ ਪਏ ਤੇ ਕਹਿੰਦੇ ਫਕੀਰ ਸਾਈ ਮੰਦਾਰੀ, ਭਲਾ ਸਾਈ ਤੂੰ ਭਲਾ, ਤੂੰ ਬੜੇ ਸੋਹਣੇ ਬਚਨ ਆ ਕੇ ਕਹੇ ਨੇ।
ਜਾਣ ਲਈ ਨਿਯਮ ਸਰਬ ਸੰਦੇਸਾ, ਸਮਝਿਓ ਪਾਚਲ ਪ੍ਰਥਮ ਅਸ਼ੇਸ਼ਾ।
ਕਹਿੰਦੇ ਅਸੀਂ ਸਾਰਾ ਸੰਦੇਸ਼ਾ ਸਮਝ ਲਿਆ, ਕਿਹਨੇ ਭੇਜਿਆ, ਕੌਣ ਸੀ ਉਹ ਸੁਨੇਹਾ ਦੇਣ ਵਾਲਾ, ਇਹ ਸਭ ਕੁਝ ਅਸੀਂ ਜਾਣ ਲਿਆ ਹੈ।
ਸੁਣ ਫਕੀਰ ਹੋਏ ਦੀਨ ਬਖਾਨਾ,
ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਮੁਸਲਮਾਨ ਫਕੀਰ ਦੀਨ ਹੋ ਕੇ ਬੋਲਿਆ।
ਜ਼ਾਹਰ ਕਰੋ ਜਥਾ ਹਮ ਜਾਨਾ,
ਕਹਿੰਦਾ ਮਹਾਰਾਜ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਵੀ ਉਹ ਬੰਦਾ ਕੌਣ ਸੀ, ਔਰਤ ਕੌਣ ਸੀ। ਉਹਦਾ ਸੁਨੇਹਾ ਤਾਂ ਮੈਂ ਆਪ ਜੀ ਨੂੰ ਦੱਸ ਦਿੱਤਾ ਪਰ ਮੈਨੂੰ ਪਤਾ ਨਹੀਂ ਲੱਗਾ, ਆਪ ਦੀ ਕਿਰਪਾ ਕਰਕੇ ਜ਼ਾਹਰ ਕਰਕੇ ਦੱਸੋ।
ਨਾ ਭੇਦ ਪਛਾਣਿਓ ਕੋਈ,
ਉੱਥੇ ਤਾਂ ਮੈਨੂੰ ਕੋਈ ਭੇਦ ਸਮਝ ਨਹੀਂ ਆਇਆ, ਕੋਈ ਸਮਝ ਨਹੀਂ ਪਈ।
ਆਪ ਭਾਕੀ ਰੱਖ ਗੋਏ,
ਮਹਾਰਾਜ ਹੁਣ ਇੱਥੇ ਤੁਹਾਡੇ ਕੋਲੋਂ ਤਾਂ ਮੈਂ ਪੁੱਛ ਸਕਦਾ, ਉੱਥੇ ਤਾਂ ਮੈਂ ਉਦਾਂ ਹੀ ਡਰਿਆ ਹੋਇਆ ਸੀ ਵੀ ਪਤਾ ਨਹੀਂ ਕੌਣ ਨੇ, ਪਰ ਮਹਾਰਾਜ ਹੁਣ ਤੁਹਾਡੇ ਕੋਲੋਂ ਮੈਂ ਪੁੱਛ ਸਕਦਾ, ਤੁਸੀਂ ਕਿਰਪਾ ਕਰਕੇ ਉਸ ਵੇਲੇ ਦੀ ਉਹ ਸਾਰੀ ਗੱਲ ਜੋ ਹੋਈ ਹੈ ਪ੍ਰਗਟ ਕਰਕੇ ਸੁਣਾਓ।
ਤਹਾਂ ਖਾਬ ਸਮ ਕਛੂ ਨ ਜਾਣਾ,
ਉੱਥੇ ਤਾਂ ਇੱਕ ਖਵਾਬ ਜਿਹਾ ਬਣਿਆ ਹੋਇਆ ਸੀ, ਮੈਨੂੰ ਸੁਪਨਾ ਜਿਹਾ ਬਣਿਆ ਹੋਇਆ ਸੀ ਤੇ ਕੋਈ ਪੂਰੀ ਗੱਲ ਮੈਨੂੰ ਸਮਝ ਨਹੀਂ ਪਈ।
ਕੁਛ ਮੇਰੋ ਬਸ ਚੱਲਿਓ ਨਾ ਸਿਆਣਾ,
ਮੇਰਾ ਉੱਥੇ ਕੋਈ ਬਸ ਨਹੀਂ ਚੱਲਿਆ, ਨਾ ਮੈਂ ਉੱਥੇ ਕੋਈ ਸਿਆਣਪ ਕਰ ਸਕਿਆ ਹਾਂ।
ਤੂੰ ਮੈਂ ਅਬ ਕਰਨਾ ਕਰ ਸਮਝਾਓ,
ਮਹਾਰਾਜ ਹੁਣ ਤੁਸੀਂ ਕਿਰਪਾ ਕਰਕੇ ਮੈਨੂੰ ਸਮਝਾਵੋ।
ਕਹਾਂ ਬਾਤੇ ਸਕਲ ਬਤਾਓ,
ਕੀ ਗੱਲ ਹੈ, ਆਪ ਦੀ ਕਿਰਪਾ ਕਰਕੇ ਮੈਨੂੰ ਇਹ ਸਾਰੀ ਗੱਲ ਦੱਸੋ।
ਬਿਨਾਂ ਸੁਣ ਸਤਿਗੁਰੂ ਵਿਚਾਰੇ,
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ।
ਪੁਰਖ ਉਦਤ ਸਤਿਗੁਰ ਸੋ ਨਾਰੇ,
ਮਹਾਰਾਜ ਜੀ ਕਹਿਣ ਲੱਗੇ ਸੁਣ ਪੀਰ, ਜਿਹੜਾ ਉਹ ਪੁਰਖ ਸੀ ਨਾ ਉਹ ਸਮੁੰਦਰ ਸੀ, ਔਰ ਜਿਹੜੀ ਉਹ ਨਾਰੀ ਸੀ ਉਹ ਸਤਲੁਜ ਦਰਿਆ ਸੀ।
ਦੂਜੀ ਗੋਦਾਵਰੀ ਸੋ ਦਾਰਾ,
ਜਿਹੜੀ ਦੂਜੀ ਇਸਤਰੀ ਦੀ ਉਹਨੇ ਗੱਲ ਕੀਤੀ ਆ ਉਹ ਗੋਦਾਵਰੀ ਦੀ ਕੀਤੀ ਹੈ।
ਤੈਨੂੰ ਸੁਨੇਹਾ ਤੋਏ ਉਚਾਰਾ,
ਉਹਨਾਂ ਦਾ ਸੁਨੇਹਾ ਜਿਹੜਾ ਹੈ ਉਹ ਤੂੰ ਆ ਕੇ ਸਾਨੂੰ ਦਿੱਤਾ, ਸਾਨੂੰ ਸੁਣਾਇਆ ਹੈ।
ਬੋਲੇ ਕਾਮ ਸਮਝਿਆ ਸਾਰਾ,
ਸਾਰਾ ਲੇਖਾ ਅਸੀਂ ਸਮਝਦੇ ਹਾਂ, ਜਿਹੜਾ ਹਿਸਾਬ ਕਿਤਾਬ ਉਹਨੇ ਦੱਸਿਆ ਉਹ ਸਾਰਾ ਅਸੀਂ ਸਮਝਦੇ ਹਾਂ।
ਗਰਮੇ ਕਤਰ ਸੁਭ ਧਰਿਓ ਉਦਾਰਾ,
ਉਹ ਸਾਡਾ ਸਾਰਾ ਰੁਪਈਆ ਉਹਦੇ ਕੋਲ ਇਕੱਤਰ ਕੀਤਾ ਹੋਇਆ ਰੱਖਿਆ ਹੋਇਆ।
ਸਿੱਖ ਪੁੱਤਰਾ ਕੋ ਲੈ ਅਮਦੈ, ਜਬੈ ਪੰਥ ਜਗ ਮੈਂ ਬਿਰਦੈ,
ਜਿੰਨਾ ਪੈਸਾ ਸਾਂਭਿਆ ਹੋਇਆ ਉਹ ਵਧਣਾ ਹੀ ਹੈ, ਵਧਦਾ ਵਾਧੇ ਦੇ ਨਾਲ ਵਧਦਾ ਹੀ ਚੱਲਿਆ ਜਾਣਾ। ਆਉਣ ਵਾਲੇ ਸਮੇਂ ਵਿੱਚ ਜਦੋਂ ਸਾਡੇ ਪੰਥ ਦਾ ਵਾਧਾ ਹੋਵੇਗਾ, ਲੋੜ ਪਵੇਗੀ ਤਾਂ ਮੈਂ ਉਹ ਸਾਰਾ ਪੈਸਾ ਆਪਣੇ ਪੰਥ ਨੂੰ ਦੇਵਾਂਗਾ, ਦਵਾਵਾਂਗਾ।
ਰਾਜ ਕਰਨ ਕੀ ਲਾਇਕ ਹੋਵੇ,
ਜਦੋਂ ਮੇਰਾ ਪੰਥ ਰਾਜ ਕਰਨ ਦੇ ਲਾਇਕ ਹੋ ਜਾਵੇਗਾ।
ਅਵਨੀ ਤੇ ਦੁਸ਼ਟਨ ਕੋ ਖੋਵੇ,
ਇਸ ਧਰਤੀ ਤੇ ਇਹਨਾਂ ਮਲੇਛਾਂ ਤੇ ਦੁਸ਼ਟਾਂ ਦਾ ਨਾਸ ਕਰ ਦੇਵੇਗਾ।
ਤਿੰਨ ਮੈਂ ਇੱਕ ਸਿੱਖ ਵੈ ਭਾਰਾ,
ਵਿੱਚ ਇੱਕ ਮਹਾਨ ਸਿੱਖ ਹੋਵੇਗਾ, ਬੜਾ ਬਲੀ ਹੋਵੇਗਾ,
ਜਿਸ ਹੱਥੀ ਲੇਖਾ ਹੋਵੇ ਸਾਰਾ,
ਉਹਦੇ ਹੱਥੀ ਸਾਰਾ ਹਿਸਾਬ ਕਿਤਾਬ ਹੋਵੇਗਾ, ਇਹ ਸਾਰਾ ਲੇਖਾ ਹੋਵੇਗਾ।
ਸੋਲੇ ਵੈ ਨਿਜ ਮਾਤਾ ਸਹਿਤ,
ਉਹ ਆਪਣੀ ਇਸ ਧਰਤੀ ਦੇ ਸਹਿਤ ਸਾਰਾ ਕੁਝ ਲੈ ਲਵੇਗਾ।
ਸਮਝਾਂਗੇ ਲੇਖਾ ਹੈ ਮਹਿਤ,
ਉਹ ਸਾਰਾ ਸਮਝ ਜਾਵੇਗਾ, ਸਾਰੇ ਲੇਖੇ ਨੂੰ ਸਮਝ ਜਾਵੇਗਾ।
ਇਸੀ ਦੁਆ ਬਾਰੇ ਉਚਾਰਾ, ਭਲਾ ਭਲਾ ਜੀ ਜਾਣੇ ਉਸਾਰਾ,
ਇਸੇ ਕਰਕੇ ਅਸੀਂ ਦੋ ਵਾਰੀ ਕਿਹਾ ਭਲਾ ਭਲਾ ਪੀਰ ਜੀ ਭਲਾ, ਇਸੇ ਕਰਕੇ ਅਸੀਂ ਦੋ ਵਾਰੀ ਇਹ ਬਚਨ ਕਿਹਾ ਕਿਉਂਕਿ ਅਸੀਂ ਸਭ ਕੁਝ ਸਮਝ ਗਏ ਹਾਂ।
ਹੈਗਾ ਸੱਚ ਫਕੀਰ ਸਾਈ,
ਫਕੀਰ ਸਾਈ ਇਹੀ ਸੱਚ ਹੈ ਜੋ ਤੈਨੂੰ ਦੱਸਿਆ ਹੈ।
ਸਭ ਹਮ ਸਮਝਿਓ ਜਥਾ ਬਤਾਏ,
ਜਿਵੇਂ ਤੂੰ ਸਾਨੂੰ ਆ ਕੇ ਦੱਸਿਆ ਅਸੀਂ ਸਭ ਕੁਝ ਸਮਝ ਗਏ ਹਾਂ।
ਸੁਣਤ ਫਕੀਰ ਚੁਕਿਓ ਕਰ ਨਮੋ,
ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਫਕੀਰ ਸਤਿਗੁਰਾਂ ਦੇ ਚਰਨਾਂ ਤੇ ਝੁਕ ਗਿਆ।
ਪੂਜਨ ਹੇਤ ਕਯੋ ਤੇ ਸਮੋ,
ਵਾਸਤੇ ਤੇ ਫਿਰ ਸਤਿਗੁਰੂ ਜੀ ਨੂੰ ਕਹਿਣ ਲੱਗਾ
ਮੋਕੋ ਲਾਭ ਕਾ ਕਚ ਹੋਵਾ ਦਰਸ਼ਨ ਰਾਵਰ ਕੋ ਬਰ ਜੁਆ।
ਮਹਾਰਾਜ ਜੀ ਮੈਨੂੰ ਕੀ ਲਾਭ ਹੋਇਆ ਆਪ ਜੀ ਦੇ ਦਰਸ਼ਨਾਂ ਦਾ? ਓਹਨੇ ਪੁੱਛਿਆ ਤੇ ਸਤਿਗੁਰੂ ਜੀ ਮੈਂ ਤੁਹਾਡੇ ਸ੍ਰੇਸ਼ਟ ਦਰਸ਼ਨ ਕੀਤੇ ਨੇ, ਮੈਨੂੰ ਕੀ ਲਾਭ ਪ੍ਰਾਪਤ ਹੋਇਆ?
ਸ੍ਰੀ ਕਲਗੀਧਰ ਤਬ ਮੁਸਕਾਏ।
ਮਹਾਰਾਜ ਜੀ ਉਸ ਵੇਲੇ ਮੁਸਕਰਾਏ ਤੇ ਬੋਲੇ
ਪੰਥ ਵਿਖੇ ਤੁਮ ਉਪਜੋ ਆਏ।
ਮਹਾਰਾਜ ਜੀ ਕਹਿੰਦੇ ਇਹ ਲਾਭ ਹੋਇਆ ਪੀਰ ਜੀ ਕਿ ਤੁਸੀਂ ਆਪਣਾ ਇਹ ਸਰੀਰ ਤਿਆਗ ਕੇ ਸਾਡੇ ਪੰਥ ਵਿਚ ਆ ਕੇ ਜਨਮੋਗੇ ਸਿੱਖ ਬਣ ਕੇ।
ਤੁਮ ਵੀ ਤਪ ਕੋ ਫਲ ਹੋਏ ਜੀਤਾ,
ਤੈਨੂੰ ਤੇਰੀ ਤਪੱਸਿਆ ਦਾ ਫਲ ਪ੍ਰਾਪਤ ਹੋਵੇਗਾ।
ਭੋਗੋ ਭੋਗ ਅਰਖ ਕਰ ਦਿੱਤਾ,
ਤੈਨੂੰ ਹਰਖ ਦੇ ਸਹਿਤ ਸਾਰੇ ਭੋਗਾਂ ਦੀ ਸੁਖਾਂ ਦੀ ਪ੍ਰਾਪਤੀ ਹੋਵੇਗੀ।
ਕਰੋ ਰਾਜ ਕੋ ਲੈ ਕਰ ਧਰਨੇ,
ਰਾਜ ਬਣੇਗਾ, ਰਾਜਾ ਬਣੇਗਾ ਸਿੱਖ ਰਿਆਸਤਾਂ ਦੇ ਵਿਚ।
ਇਸ ਪ੍ਰਕਾਰ ਕੀ ਨਸ ਕਰ
ਤੂੰ ਕਰਨੀ ਭਲੀ ਕੀਤੀ ਹੈ।
ਕਿਰਪਾ ਦ੍ਰਿਸ਼ ਕੋ ਜਾਨ ਫਕੀਰ, ਪੁਨ ਬੋਲਿਓ ਜੁਤ ਬਿਨੈ ਗੈਰ।
ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਿਰਪਾ ਕਰੋ,
ਭਵਜਲ ਤੇ ਪ੍ਰਭ ਹਮੈ ਬਚਾਓ।
ਮਹਾਰਾਜ ਕਿਰਪਾ ਕਰੋ, ਮੈਨੂੰ ਇਸ ਭਵਜਲ ਤੋਂ ਬਚਾ ਲਵੋ।
ਭੋਗ ਰੋਗ ਮੈਂ ਨਾਇਨ ਪਾਵੋ,
ਮਹਾਰਾਜ ਇਹਨਾਂ ਭੋਗਾਂ ਰੋਗਾਂ ਵਿਚ ਮੈਨੂੰ ਨਾ ਪਾਓ।
ਸੱਚ ਹੱਕ ਸੋ ਮੋਏ ਮਿਲਾਵੋ,
ਮੈਨੂੰ ਤਾਂ ਸੱਚ ਸਰੂਪ ਪ੍ਰਮਾਤਮਾ ਵਿਚ ਮਿਲਾ ਕੇ ਭੇਦ ਕਰ ਦਿਓ।
ਇਸਦੇ ਆਵਾਗਾਉਣ ਮਿਟਾਓ,
ਜਿਸ ਨਾਲ ਮੇਰਾ ਆਵਾਗਾਉਣ ਮਿਟ ਜਾਏ, ਮੇਰਾ ਜਨਮ ਮਰਨ ਮਿਟ ਜਾਵੇ।
ਸੁਣ ਸ਼੍ਰੀ ਮੁਕਤੇ ਮਾਲਕ ਬੋਲੇ, ਸਾਈਂ ਜੀ ਪ੍ਰਭ ਪੂਰਾ ਤੋਲੇ।
ਮਹਾਰਾਜ ਜੀ ਸੁਣ ਕੇ ਬੋਲੇ, ਕਹਿੰਦੇ ਸਾਈਂ ਜੀ ਪ੍ਰਮਾਤਮਾ ਪੂਰਾ ਤੋਲ ਤੋਲਦਾ ਹੈ, ਉਹ ਕਦੇ ਅਧੂਰੇ ਤੋਲ ਨਹੀਂ ਤੋਲਦਾ, ਉਹ ਪੂਰੇ ਤੋਲ ਤੋਲਦਾ ਹੈ।
ਗੋਏਰਾ ਭਾਣਾ ਹੈ ਇਸ ਰੀਤ ਕੋ, ਕਿਸ ਵਿਦ ਮਿਟੈ ਨਾ ਕੋਏ।
ਭਾਣਾ ਜੋ ਅਸੀਂ ਤੁਹਾਨੂੰ ਦੱਸਿਆ ਕਿ ਤੁਹਾਨੂੰ ਜਨਮ ਲੈਣਾ ਹੀ ਪੈਣਾ, ਇਹੀ ਭਾਣਾ ਇਹ ਕਿਸੇ ਪ੍ਰਕਾਰ ਨਾਲ ਨਹੀਂ ਮਿਟੇਗਾ।
ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ।
ਇਹ ਸਭ ਕੁਝ ਹੁਕਮ ਦੇ ਅੰਦਰ ਹੈ, ਹੁਕਮ ਤੋਂ ਬਾਹਰ ਕੁਝ ਵੀ ਨਹੀਂ।
ਕੱਲ ਕੀਮਤ ਉੱਪਰ ਮਰਦ ਦੋਨੋ ਕੋ ਦਰਜ, ਕੱਲ ਕੀਮਤ ਉੱਪਰ ਮਰਦ ਦੋਨੋ ਕੇ ਦਰ ਜੋਏ।
ਇਹ ਧਰਤੀ ਇਸਤਰੀ ਹੈ ਔਰ ਉੱਤੇ ਆਕਾਸ਼ ਮਰਦ ਹੈ, ਔਰ ਇਹਦੇ ਵਿਚਕਾਰ ਜਿਹੜਾ ਜੀਵ ਹੈ।
ਫੈਸਲ ਦੀਦਮ ਚਸ਼ਮ ਸਭ ਸਾਬਤ ਰਹਿ ਨਾ ਕੋਏ।
ਇਹਦੇ ਵਿਚ ਜਿਹਦੇ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਉਹੀ ਸਾਬਤ ਬਚਦਾ ਹੈ, ਨਹੀਂ ਤਾਂ ਕੋਈ ਸਾਬਤ ਨਹੀਂ ਬਚਦਾ।
ਸੁਣ ਕਲਗੀ ਤਰ ਕੇ ਬਚਨ, ਖੁਸ਼ੀ ਭਇਓ ਮਨ ਮਾਏ।
ਮਹਾਰਾਜ ਜੀ ਦੇ ਬਚਨ ਸੁਣ ਕੇ ਪੀਰ ਖੁਸ਼ ਹੋ ਗਿਆ।
ਜਿਤੀ ਇੱਛਾ ਤਿਤ ਕੋ ਗਇਓ, ਗੁਰ ਦਰਸ਼ਨ ਕੋ ਚਾਏ।
ਜਿਸਰ ਇੱਛਾ ਸੀ ਉਸੇ ਪਾਸੇ ਨੂੰ ਚਲਾ ਗਿਆ, ਮਹਾਰਾਜ ਜੀ ਦੇ ਦਰਸ਼ਨਾਂ ਦੀ ਚਾਹਨਾ ਰੱਖ ਕੇ। ਤੋ ਇਸ ਪ੍ਰਕਾਰ ਨਾਲ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।